अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
पाकिस्तान पैसे भेजना अब हुआ आसान। यूज लेम्फाई फॉर इंटरनेशनल ट्रांसफर्स। कनाडा से पाकिस्तान पैसे मिनटों में पहुंचते हैं बराह रास्त, जिसको आप भेजना चाहें। बेहतरीन एक्सचेंज रेट और पैसे पहुंचे मिनटों में। डाउनलोड फ्रॉम गूगल प्ले और एप्पल स्टोर। कोड पाकिस्तान इस्तेमाल करने पे आपको मिले $10 का कैश बैक। अपने फोन से बराह रास्त बैंक अकाउंट में पैसे भेजना शुरू करें मिनटों में और बिना किसी फीस के। लेम्फाई।
पढ़ पढ़ आलम फाजिल होयूं, कदे अपने आप नू पढ़िया ही नहीं। जा जा बढ़दा मंदर मसीती, कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा। माइंड एंड बॉडी प्रोग्राम देख रहे लखां ही दर्शकां नू अते लखां ही श्रोतियां नू डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिवें कि तुहानू पता ही है कि आपां हर संडे वाले दिन सवेरे 10 बजे तो लैके 11 बजे तक बहुत सारे रूहानी, स्पिरिचुअल, रिलीजियस, पोलिटिकल, सोशल टॉपिक्स लैके मैं ताड़ी सेवा दे विच हाजिर हुन्ना। ते इस रेडियो प्रोग्राम दा नां है माइंड एंड बॉडी। इस तो इलावा तुसी मेरा यूट्यूब चैनल भी देख सकदे हो, जिदे विच आलमोस्ट 300 दे लगभग डिफरेंट डिफरेंट टॉपिक्स नूं कवर किया गया है। ते उस दे विच 3 लाख तो 3.5 लाख तो उपर मेरे जिहड़े स्रोते ने, दर्शक ने। सो मैं तुहानू भी रिक्वेस्ट करदा कि जे तुसी मेरा यूट्यूब चैनल देखो तां जे तुसी लाइक करदे हो तां तुसी उहनू प्लीज सबसक्राइब कर दिया करो, ते जिहड़ी उह घंटी दी निशानी जी हुंदी है उहनू दबा दिओ तां कि तुहानू मेरे बी लॉग जां रेडियो दा प्रोग्राम है उह सीधा ही तुहानू मिल सके। नाल दी नाल मैं तुहानू दसना चाहुंदा कि भी जिहड़ा प्रोग्राम है इह हमेशा दी तरह अरफा मुजफ्फर जी दे सहयोग दे नाल पेश कीता जांदा है। अरफा मुजफ्फर एक रीयल स्टेट की दुनिया का जानिया पहचानिया ना है। सिर्फ वो रीयल स्टेट दे विच नहीं, सगो जेड़ा भी इंसान दा उन्ना दे नाल बाह पैंदा है किसी भी रूप दे विच, चाहे वह रेडियो स्टेशन दे रूप दे विच जां कोई कदे मीटिंग च मिलदे ने जां किते भी मिलदे ने, उस इंसान नू मेरा ख्याल 99.9 एहसास हो जांदा कि ये जिहड़ी लेडी है ना अरफा मुजफ्फर, यह आम नहीं है। इहदे उत्ते अल्लाह दी, खुदा दी, रब दी, वाहिगुरु दी खास मेहर है। गलबात करन दा सलीका है, बड़ी क्लीयर है। हेरा फेरी बंदे नूं वैसे ही पता चल जांदी है जदों कि बंदा गोल मोल जिहियां गल्लां करदा, शैतानियां जिहियां करदा, पता लग जांदा बंदा चलाक है। पर इह बड़े सीधे ते स्पष्ट ने, इस करके क्योंकि मेरा भी इन्हां नाल वाह पिया पिछले 4-5 सालां तों, और मैं ऑन दी एयर इस गल दा दावा कर सकदा कि शी इज़ ए वंडरफुल लेडी। तुहाडे नाल बिल्कुल कोई हेरा फेरी नहीं करूगी। जान हरेक ने देनी है जदों मैं पुछदा हुन्ना, ते फिर क्यों गंद चक के अपनी पिट ते उत्थे जाइए जिथे के शर्म शर होना पवे। सो रीयल स्टेट दे नाल मैं तां जोड़दा, पहली गल तां पेड कमर्शियल नहीं हैगी। इन्हां ने पेड कमर्शियल छड्डो, मैनूं अज तक कदे भी नहीं कहा कि डॉक्टर साहब मेरे बारे कुछ बोलो। पर मैं इस करके बोलदा क्योंकि इट्स वेरी ईजी टू क्रिटिसाइज। असी दिन रात सवेरे निंदा चुगली करी जाने, हालांकि असी बंदे नूं भी नहीं जानते। बैठे कनेडा जां मैं इंडियन, मैं नवाज शरीफ नूं, इमरान खान नूं, संजीव खान नूं, पता नहीं किन्नियां नूं निंदूगा। वह पाकिस्तानी मोदी नूं निंदी जाने, देखिया नहीं किसे करिया नहीं। आपां अपने रिश्तेदारां नूं निंदी जाने, यारां दोस्तां नूं जाने, होटल च निंदी जाने। निंदा करनी साडी इक फितरत है, ਪਰ ਜਿਹੜੀ ਕੋਈ ਚੰਗੀ ਕੁਆਲਿਟੀ ਹੈ ਉਹਦੀ ਤਾਰੀਫ ਕਰਨੀ ਉਸ ਵੇਲੇ ਅਸੀਂ ਮੂੰਹ ਸੀ ਲੈਂਦੇ ਹਾਂ, ਬੁੱਲ ਸੀ ਜਾਂਦੇ, ਦੋ ਸ਼ਬਦ ਚੰਗੇ ਨਹੀਂ ਕਹਿੰਦੇ। ਸੋ ਇਸ ਕਰਕੇ ਮੈਂ ਜਿਹੜੀ ਮੇਰੀ ਆਤਮਾ ਹੈ ਉਹਨੇ ਕਿਹਾ ਵੀ ਇਹਨਾਂ ਨਾਲ ਮੈਂ ਡੀਲ ਕੀਤਾ ਬੜੇ ਵਧੀਆ, ਜੋ ਕੁਛ ਮੈਂ ਕਿਹਾ 100% ਕੌਮਨ ਫੁੱਲ ਸਟਾਪ ਉਹਦੇ ਉੱਤੇ ਖਰੇ ਨੇ। ਇਸ ਕਰਕੇ ਮੈਂ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਬਾਰੇ ਕਹਿਣਾ ਕਿ ਜਦੋਂ ਵੀ ਤੁਸੀਂ ਕਦੇ ਰੀਅਲ ਸਟੇਟ ਦਾ ਕੰਮ ਬਾਰੇ ਸੋਚ ਰਹੇ ਹੋ, ਚਾਹੇ ਉਹ ਮਕਾਨ ਵੇਚਣਾ ਚਾਹੇ ਉਹ ਖਰੀਦਣਾ, ਉਹ ਮਕਾਨ ਵੀ ਹੋ ਸਕਦਾ, ਦੁਕਾਨ ਵੀ ਹੋ ਸਕਦੀ ਹੈ, ਫਾਰਮ ਹਾਊਸ ਵੀ ਹੋ ਸਕਦਾ, ਗੈਸ ਸਟੇਸ਼ਨ, ਹੂਸੋਐਵਰ ਐਂਡ ਵਟਸੋਐਵਰ, ਮੇਰੀ ਰਿਕੁਐਸਟ ਇਹ ਹੈ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਧੋਖਾ ਖਾਓਗੇ। ਮੈਂ ਖੁਦ ਬੋਲਦਾ ਵੀ ਹਾਂ ਲੇਕਿਨ ਮੈਂ ਬਸ ਅੰਧ ਵਿਸ਼ਵਾਸ ਚ ਮੈਂ ਬੜੇ ਧੋਖੇ ਖਾਧੇ ਨੇ, ਬੰਦਾ ਆਈਆਂ ਕਰਕੇ ਗੱਲ ਸਾਰਦਾ ਤੇ ਬਾਅਦ ਚ ਪਤਾ ਲੱਗਦਾ ਵੀ ਕਮਿਸ਼ਨ ਲੈਣੀ ਉਹ ਤੋਂ ਜਿਹੜੀ ਗੱਲਬਾਤ ਕੀਤੀ ਹੁੰਦੀ ਹੈ ਉਹ ਵੀ ਗੱਲ ਇਧਰ ਉਧਰੋਂ ਘੁਮਾਉਂਦੇ ਨੇ, ਪਤਾ ਨਹੀਂ ਉਹਨਾਂ ਨੂੰ ਪੈਸੇ ਦੀ ਕੀ ਲੋੜ ਹੈ, ਪਰ ਆਪਣੇ ਇੱਕ ਸਟੈਂਪ ਲਗਾ ਲੈਂਦੇ ਨੇ ਕਿ ਹੀ ਔਰ ਸ਼ੀ ਇਜ਼ ਨਾਟ ਵੈਰੀ ਓਨੈਸਟ, ਪਰ ਅਰਫਾ ਮੁਜ਼ੱਫਰ ਜੀ 100% ਓਨੈਸਟ ਨੇ। ਇਸ ਕਰਕੇ ਮੇਰੀ ਬੇਨਤੀ ਹੁੰਦੀ ਹੈ ਵੀ ਤੁਸੀਂ 3-4-5 ਬੰਦਿਆਂ ਨੂੰ ਬੁਲਾਓ, ਕਲੀਅਰ ਗੱਲ ਪੁੱਛੋ। ਮੈਂ ਤੁਹਾਨੂੰ ਆਪਣਾ ਜਾਤੀ ਤਜਰਬਾ ਦੱਸਦਾ, ਸੰਗੋ ਨਾ ਪੈਸੇ ਹਲਨੇ ਬਣਾਉਣੇ ਨੇ, ਜਿਹੜੀਆਂ ਗੱਲਾਂ ਗੋਲ ਮਿੱਠੀਆਂ ਜਿਹੀਆਂ ਕਰਦੇ ਨੇ ਉਹ ਠੱਗ ਹੁੰਦੇ ਨੇ ਪੱਕੇ, ਕਿਉਂਕਿ ਮੈਂ ਡੰਗਿਆ ਵਾਂ। ਸੋ ਇਸ ਕਰਕੇ ਮੈਂ ਕਹਿੰਦਾ 3-4-5 ਬੰਦਿਆਂ ਨੂੰ ਬੁਲਾਓ, ਚਾਹੇ ਉਹ ਤੁਹਾਡੇ ਕੋਈ ਵੀ ਹੋਣ, ਰਿਸ਼ਤੇਦਾਰ ਹੋਣ, ਯਾਰ ਦੋਸਤ ਹੋਣ, ਤੁਸੀਂ ਸਤਸੰਗ ਦੇ ਦੋਸਤੀ ਹੋਣ, ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰੋ ਤੇ ਉਹਦੇ ਵਿੱਚ ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾ ਲਓ, ਫੇਰ ਗੱਲਬਾਤ ਕਰਕੇ ਕੰਪੇਅਰ ਕਰੋ ਵੀ ਕਿਹੜਾ ਤੁਹਾਡਾ ਫਾਇਦਾ ਕਰੂ, ਕਿਹੜਾ ਤੁਹਾਡੇ ਪੈਸੇ ਬਚਾਊਗਾ, ਕਿਹੜਾ ਮਿੱਠੀਆਂ ਗੱਲਾਂ ਕਰਦਾ, ਕਿਹੜਾ ਸਪਸ਼ਟ ਗੱਲਾਂ ਕਰਦਾ, ਕਿਹਦੀ ਰੈਪੂਟੇਸ਼ਨ ਵਧੀਆ। ਸੋ ਉਹਦੇ ਵਿੱਚ ਜਦੋਂ ਤੁਸੀਂ ਬੁਲਾਓਗੇ ਅਰਫਾ ਮੁਜ਼ੱਫਰ ਜੀ ਨੂੰ, ਫੇਰ ਤੁਸੀਂ ਆਪ ਹੀ ਜੱਜਮੈਂਟ ਕਰ ਲਿਓ ਕਿ ਤੁਹਾਡੇ ਕਿੰਨੇ ਕੁ ਪੈਸੇ ਬਚਾ ਕੇ ਦੇਣਗੇ, ਕਿੰਨੀ ਕੁ ਸਾਫ਼ ਸੁਥਰੀ ਗੱਲ ਕਰਦੇ ਨੇ। ਇਸੇ ਕਰਕੇ ਉਹਨਾਂ ਦਾ ਮੈਂ ਨਾ ਰਿਕਮੈਂਡ ਕਰਦਾ। ਤੇ ਜੇ ਬੁਲਾਓਗੇ ਉਹਦੇ ਲਈ ਫੋਨ ਚਾਹੀਦਾ, ਫੋਨ ਹੈਗਾ 6478962045। ਇਹਦਾ ਮੂੰਹ ਜਿਹਾ ਨਹੀਂ ਮੇਰੇ ਰਿਟਿਆ ਗਿਆ ਕਿਉਂਕਿ ਮੈਂ ਵੈਸੇ ਵੀ ਫੋਨ ਕਰਦਾ ਰਹਿਣਾ, 6478962045। ਸੋ ਅਰਫਾ ਮੁਜ਼ੱਫਰ ਜੀ ਨੂੰ ਬੁਲਾ ਲਓ, ਗੱਲਬਾਤ ਕਰੋ ਤੇ ਫੇਰ ਤੁਸੀਂ ਦੇਖੋ ਵੀ ਕਿਹੜਾ ਤੁਹਾਨੂੰ ਬੰਦਾ ਵਧੀਆ। ਪਰ ਇੱਕ ਗੱਲ ਮੈਂ ਫੇਰ ਇਹ ਅਰਧ ਕਹਿਣਾ, ਜਿੰਨਾ ਮਰਜ਼ੀ ਤੁਹਾਡੇ ਕਲੋਜ਼ ਰਿਸ਼ਤੇਦਾਰ ਹੋਵੇ, ਜਿਹੜਾ ਗੱਲਾਂ ਗੋਲ ਮੋਲ ਜਿਹਾ ਕਰਕੇ ਦੱਸਦਾ ਨਹੀਂ ਨਾ, ਉਹ ਬਾਅਦ ਚ ਹੀ ਪਤਾ ਲੱਗਦਾ ਜੇ ਉਹ ਡੰਗ ਮਾਰ ਜਾਂਦਾ ਤੇ ਫਿਰ ਤੁਸੀਂ ਪਛਤਾਈ ਚੱਲੋ, ਹੈ ਨਾ ਜੀ। ਤੁਸੀਂ ਜੇ ਕਿਸੇ ਨੂੰ ਦੱਸੋਗੇ ਵੀ ਆਲਾ ਮੰਨਦਾ ਨਹੀਂ ਹੈ, ਸੋ ਪਹਿਲਾਂ ਉਹ ਕੁਛ ਹੋਰ ਕਹਿੰਦੇ ਨੇ ਸੀ, ਇਸ਼ਾਰਾ ਕੁਛ ਹੋਰ ਕਰਦੇ ਨੇ, ਬਾਅਦ ਦੇ ਵਿੱਚ ਕੁਛ ਹੋਰ ਕਰਦੇ ਨੇ, ਗੱਲਾਂ ਲੁਕਾਉਂਦੇ ਨੇ। ਸੋ ਇਸ ਕਰਕੇ ਉਹਨਾਂ ਚੀਜ਼ਾਂ ਤੋਂ ਬਚਣ ਦੇ ਲਈ, ਕਿਉਂਕਿ ਮੈਂ ਖੁਦ ਆਪਣਾ ਜਾਤੀ ਤਜਰਬਾ ਦੱਸਦਾ, ਸੋ ਇਸ ਕਰਕੇ ਤੁਸੀਂ 2-3-4 ਬੰਦੇ ਜਿਹੜੇ ਜਾਣ ਨੂੰ ਬੁਲਾਉਣਾ ਬੁਲਾ ਲਓ, ਬੁਲਾ ਕੇ ਫਿਰ ਤੁਸੀਂ ਗੱਲ ਆਪਣਾ ਡਿਸੀਜਨ ਕਰੋ। ਸੋ ਗੱਲ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਮੀਰਾ ਬਾਈ। ਰਾਜਸਥਾਨ ਦੇ ਵਿੱਚ ਇੱਕ ਬਹੁਤ ਹੀ ਉੱਚ ਕੋਟੀ ਦੇ ਸੰਤ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ 48 ਈਅਰ ਦੀ ਉਮਰ ਦੇ ਵਿੱਚ ਤਾਂ ਉਹ ਦੁਨੀਆਂ ਛੱਡ ਗਏ ਸੀਗੇ। ਸੋ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਸਿਰਫ ਸਪਿਰਚੁਅਲ ਪੁਆਇੰਟ ਆਫ ਵਿਊ ਤੋਂ ਗੱਲਬਾਤ ਕਰਾਂਗੇ। ਜਿਵੇਂ ਕਿ ਉਹਨਾਂ ਦਾ ਇੱਕ ਗੀਤ ਹੈ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਬਸਤ ਅਮੋਲਕ ਦੀ ਮੇਰੇ ਸਤਿਗੁਰੂ, ਕਿਰਪਾ ਕਰ ਅਪਣਾਇਓ। ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ, ਇਹ ਰਾਮ ਰਤਨ ਕਿਹਨੂੰ ਕਹਿੰਦੇ ਨੇ, ਕਿੱਥੋਂ ਮਿਲਦਾ ਤੇ ਇਹਦੀ ਕੀ ਇੰਪੋਰਟੈਂਸ ਹੈ, ਇਹਦੇ ਬਾਰੇ ਆਪਾਂ ਗੱਲਬਾਤ ਫਰੋਮ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰਾਂਗੇ। ਸੋ ਬਿਫੋਰ ਵੀ ਸਟਾਰਟ ਇਹੀ ਗਾਣਾ ਸੁਣ ਲਓ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਸੀਂ ਇਹ ਭਜਨ ਸੁਣਿਆ ਮੀਰਾ ਬਾਈ ਦਾ, ਮੀਰਾ ਬਾਈ ਰਾਜਸਥਾਨ ਦੇ ਵਿੱਚ ਇੱਕ ਰਾਜਕੁਮਾਰੀ ਸੀਗੀ, ਰਾਜੇ ਦੀ ਬੇਟੀ ਸੀਗੀ ਰਤਨ ਸਿੰਘ ਦੀ। ਇਹ ਕੋਈ ਮੂਲੀ ਲੇਡੀ ਨਹੀਂ ਸੀ, ਪਰ ਲਗਨ ਜਿਹੜੀ ਸੀ ਉਹ ਕ੍ਰਿਸ਼ਨ ਜੀ ਦੇ ਨਾਲ ਲੱਗ ਗਈ ਸੀ, ਪਰਮਾਤਮਾ ਦੇ ਨਾਲ ਲੱਗ ਗਈ ਸੀ ਬਚਪਨ ਤੋਂ। ਤੇ ਮੀਰਾ ਬਾਈ ਜੀ ਨੇ 1300 ਦੇ ਲਗਭਗ ਪੋਇਮਸ ਲਿਖੀਆਂ ਨੇ, ਜਿਹੜੀਆਂ ਕਿ ਪੰਜਾਬੀ ਹਿੰਦੀ ਤੋਂ ਦੇ ਨਾਲ ਨਾਲ ਰਾਜਸਥਾਨੀ ਟੱਚ ਹੈ, ਕਿਉਂਕਿ ਰਾਜਸਥਾਨ ਚ ਪੈਦਾ ਹੋਈ ਸੀ, ਰਾਜਸਥਾਨ ਚ ਹੀ ਇਹਨਾਂ ਦਾ ਰਾਜ ਸੀ। ਇਸ ਕਰਕੇ ਜਿੰਨੀਆਂ ਵੀ 1300 ਦੀਆਂ 1300 ਪੋਇਮਸ ਨੇ, ਹਾਂ ਥੋੜੀ ਮੋਟੀ ਹਿੰਦੀ ਦੀ ਝਲਕ ਵੀ ਆਉਂਦੀ ਹੈ, ਪਰ ਕਾਫੀ ਉਹਦੇ ਵਿੱਚ ਰਾਜਸਥਾਨੀ ਲੈਂਗੁਏਜ ਦੀ ਝਲਕ ਪੈਂਦੀ ਹੈ, ਜਿਸ ਨੂੰ ਕਿ ਜਦੋਂ ਅਸੀਂ ਵਾਰ ਵਾਰ ਪੜ੍ਹਦੇ ਹਾਂ ਤਾਂ ਸਾਨੂੰ ਉਹ ਗੱਲ ਉਹਨਾਂ ਦੀਆਂ ਪੋਇਮਾਂ ਦੀ ਜਿਹੜੀ ਵਰਡਿੰਗ ਹੈ ਉਹ ਬੜੀ ਕਲੀਅਰ ਹੋ ਜਾਂਦੀ ਹੈ। ਅੱਜ ਦੀ ਜਿਹੜੀ ਪੋਇਮ ਹੈ ਇਸ ਵੈਰੀ ਪਾਪੂਲਰ ਫਿਲਮੀ ਗੀਤ ਦੇ ਵਿੱਚ ਵੀ, ਫਿਲਮੀ ਇੱਕ ਮੂਵੀ ਦੇ ਵਿੱਚ ਵੀ ਆਇਆ ਸੀਗਾ, ਉਸ ਦੇ ਉੱਤੇ ਆਪਾਂ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕਰਾਂਗੇ। ਪਹਿਲੀ ਮੀਰਾਬਾਈ ਜੀ ਕਹਿੰਦੇ ਨੇ, ਪਾਇਓ ਜੀ ਮੈਨੇ ਰਾਮ ਰਤਨ ਧਨ ਪਾਇਓ, ਕਿ ਮੈਨੂੰ ਪਰਮਾਤਮਾ ਦਾ ਰਾਮ ਰਤਨ, ਜਿਹੜਾ ਰਤਨ ਹੁੰਦਾ, ਹੀਰਾ ਹੁੰਦਾ, ਵੈਲਿਊਏਬਲ ਚੀਜ਼ ਹੁੰਦੀ ਹੈ, ਪ੍ਰੈਸ਼ੀਅਸ ਹੁੰਦੀ ਹੈ, ਉਹ ਮੈਨੇ ਪਾ ਲਈ। ਕਿੱਥੋਂ ਮਿਲੀ, ਕਿਵੇਂ ਪਾਇਆ, ਬਸਤ ਅਮੋਲਕ ਦੀ ਮੇਰੇ ਸਤਿਗੁਰੂ ਕਿਰਪਾ ਕਰ ਅਪਣਾਇਓ, ਉਹ ਮੇਰੇ ਸਤਿਗੁਰੂ ਨੇ, ਮੇਰੇ ਗੋਡ ਨੇ, ਮੇਰੇ ਕਾਮਲ ਮੁਰਸ਼ਦ ਦੀ ਕਿਰਪਾ ਦੇ ਨਾਲ ਉਹਨੇ ਮੈਨੂੰ ਅਡੋਪਟ ਕਰ ਲਿਆ, ਉਹ ਤੋਂ ਮੈਂ ਨਾਮਦਾਨ ਲਿਆ, ਤੇ ਉਹਨੇ ਜੋ ਵੀ ਮੈਨੂੰ ਡਾਇਰੈਕਸ਼ਨ ਦਿੱਤੀਆਂ, ਜੋ ਵੀ ਕੁਝ ਸਮਝਾਇਆ, ਜਦੋਂ ਮੈਂ ਉਸ ਵਿੱਚ ਮਿਹਨਤ ਕੀਤੀ ਤਾਂ ਫਿਰ ਜੋ ਕੁਝ ਦੱਸਿਆ ਸੀ ਮੈਂ ਉਹਨੂੰ ਆਪਣੇ ਅੰਦਰੋਂ ਹੀ ਪ੍ਰਗਟ ਕਰ ਲਿਆ। ਜਨਮ ਜਨਮ ਕੀ ਪੂੰਜੀ ਪਾਈ, ਜਗ ਮੇ ਸਭੀ ਗਵਾਇਓ, ਜਿਹੜੇ ਅਸੀਂ ਦੁਨੀਆਂ ਦੇ ਮਗਰ ਖੁਸ਼ੀ ਲੱਭਣ ਦੇ ਲਈ, ਪੈਸੇ ਦੇ ਮਗਰ, ਧਨ ਦੌਲਤ ਦੇ ਮਗਰ, ਪਾਵਰ ਦੇ ਮਗਰ ਭੱਜੇ ਫਿਰਦੇ ਹਾਂ, ਉਹ ਕਹਿੰਦਾ ਮੈਂ ਸਾਰਾ ਕੁਝ ਛੱਡ ਕੇ ਜਿਹੜੀ ਜ਼ਿੰਦਗੀ ਦੀ ਅਸਲੀ ਪੂੰਜੀ ਸੀ ਕੀ ਸੀ, ਪਰਮਾਤਮਾ ਦੇ ਨਾਲ ਮਿਲਾਪ ਕਰਨਾ, ਉਹ ਮੈਂ ਲੱਭ ਲਈ ਹੈ। ਖਰਚੇ ਨਹੀਂ ਕੋਈ ਚੋਰ ਨਾ ਲਵੇ, ਦਿਨ ਦਿਨ ਵਰਤ ਸਵਾਇਓ, ਇਹਦਾ ਮਤਲਬ ਇਹ ਹੈ ਵੀ ਜਿਹੜਾ ਰਾਮ ਦਾ ਧਨ ਹੈ, ਜਿਹੜੀ ਮੈਡੀਟੇਸ਼ਨ ਹੈ, ਜਦੋਂ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲੈਂਦੇ ਹਾਂ ਨਾ, ਤਾਂ ਇੱਕ ਅਜਿਹਾ ਧਨ ਹੈ ਜਿਹਦਾ ਕਦੇ ਵੀ ਘਟਦਾ ਨਹੀਂ, ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ, ਕਿਉਂਕਿ ਉਹਨੂੰ ਕੁੱਲ ਖਲਕਤ ਦੇ ਵਿੱਚ, ਕੁੱਲ ਕਾਇਨਾਤ ਦੇ ਵਿੱਚ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਸਤ ਕੀ ਨਾਵ ਖੇਵਟੀ ਉਹ ਸਤਿਗੁਰੂ ਭਵ ਸਾਗਰ ਤਾਰਾਇਓ, ਉਹ ਜਿਹੜਾ ਮੈਂ ਡੁੱਬੀ ਵੀ ਸੀ ਭਵ ਸਾਗਰ ਦੇ ਵਿੱਚ, ਜਦੋਂ ਗੁਰੂ ਨੇ ਮੇਰੀ ਬਾਂਹ ਫੜ ਲਈ ਤੇ ਫੇਰ ਮੈਨੂੰ ਉਹ ਇੱਕ ਅਜਿਹੀ ਨਾਵ ਦੇ ਵਿੱਚ ਬਿਠਾ ਕੇ ਲੈ ਗਿਆ ਕਿ ਉਹਨੇ ਮੈਨੂੰ ਅੰਦਰਲਾ ਰਸਤਾ ਦੱਸਤਾ, ਮੈਂ ਉਹਦੀ ਮਿਹਨਤ ਕੀਤੀ ਤੇ ਮੈਂ ਭਵ ਸਾਗਰ ਨੂੰ ਤਰ ਲਿਆ ਤੇ ਮੈਂ ਪਰਮਾਤਮਾ ਨਾਲ ਮਿਲਾਪ ਕਰ ਲਿਆ। ਮੀਰਾ ਕੇ ਪ੍ਰਭੂ ਗਿਰਧਰ ਨਾਗਰ ਹਰ ਖਰ ਜਸ ਗਾਇਓ, ਕਿ ਮੀਰਾ ਦੇ ਗਿਰਧਰ ਨਾਗਰ, ਕਿ ਉਹ ਕ੍ਰਿਸ਼ਨ ਜੀ ਨੂੰ ਪਿਆਰ ਕਰਦੀ ਸੀਗੀ। ਸੋ ਇਹਦਾ ਮਤਲਬ ਇਹ ਨਹੀਂ, ਜਦੋਂ ਕੁਛ ਲੋਕ ਅਣਜਾਣ ਹੁੰਦੇ ਨੇ ਉਹ ਕਹਿੰਦੇ ਨੇ ਜੀ ਕ੍ਰਿਸ਼ਨ ਜੀ ਦਾ ਪੱਥਰਾਂ ਦੀ ਮੂਰਤ ਹੈ, ਸਟੈਚੂ ਹੈ, ਉਹ ਸਟੈਚੂ ਪਰਮਾਤਮਾ ਕਿਵੇਂ ਹੋ ਸਕਦਾ। ਇਹਦੇ ਬਾਰੇ ਦੋ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ। ਇੱਕ ਧੰਨਾ ਭਗਤ ਦੀ ਹਿਸਟਰੀ ਦੇ ਵਿੱਚ ਆਉਂਦਾ ਕਿ ਧੰਨੇ ਭਗਤ ਨੂੰ ਪੰਡਤਾਂ ਨੇ ਸੋਚਿਆ ਵੀ ਇਹ ਰੋਜ਼ ਹੀ ਠਾਕਰ ਮੰਗਦਾ, ਠਾਕਰ ਮੰਗਦਾ, ਠਾਕਰ ਮੰਗਦਾ, ਵੀ ਚੱਕ ਕੇ ਪੱਥਰ ਵੱਡਾ ਸਾਰਾ ਫੜਾਤਾ ਵੀ ਆਹ ਲੈ ਜਾ ਕਰੇ, ਪਰ ਉਹ ਕਿਉਂਕਿ ਭੋਲਾ ਸੀ, ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ। ਜਾਹੀ ਕਹਿੰਦੇ ਨਾ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ, ਭੂਲੇ ਭਾਲੇ ਬਣ ਕੇ ਪ੍ਰੇਮ ਪਿਆਰ ਨਾਲ ਜਿੰਨੀ ਮਰਜ਼ਾ ਤੁਸੀਂ ਲੁੱਟ ਲਓ। ਉਹਨੇ ਤਾਂ ਪੱਥਰ ਦਿੱਤਾ ਪਰ ਉਸ ਨੂੰ ਠਾਕਰ ਸਮਝ ਬੈਠਿਆ, ਪਰਮਾਤਮਾ ਸਮਝ ਬੈਠਿਆ, ਤੇ ਦਿਨ ਰਾਤ ਉਹਦੇ ਨਾਲ ਇੰਨਾ ਪਿਆਰ ਚ ਮਗਨ ਹੋ ਗਿਆ ਕਿ ਉਸੇ ਪੱਥਰ ਦੇ ਵਿੱਚੋਂ ਪਰਮਾਤਮਾ ਪ੍ਰਾਪਤ ਕਰ ਲਿਆ। ਇਸੇ ਤਰ੍ਹਾਂ ਵਿਵੇਕਾਨੰਦ, ਉਹਨਾਂ ਦੀ ਇੱਕ ਐਗਜ਼ਾਮਪਲ ਹੈ, ਹੀ ਵਾਜ਼ ਵੈਰੀ ਇੰਟਲੈਕਚੁਅਲ ਇਨ ਦਾ ਵਰਲਡ। ਤੁਹਾਨੂੰ ਪਤਾ ਸ਼ਿਕਾਗੋ ਦੇ ਵਿੱਚ ਮੈਂ ਕਈ ਵਾਰੀ ਲਿਖਿਆ, ਜਿਵੇਂ 9/11 ਹੋਏ ਸੀਗੇ, ਇਸ ਤਰ੍ਹਾਂ ਹੀ 9/11 ਸ਼ਿਕਾਗੋ ਚ ਹੋਇਆ ਸੀ। ਜਿਹੜੇ ਨਿਊਯਾਰਕ ਚ ਹੋਇਆ ਸੀ ਉਹ ਨਫ਼ਰਤ ਦਾ ਸੀ, ਘਰ ਢਾਏ, ਲੋਕ ਮਾਰੇ, ਪਰ ਜਿਹੜੀ ਸ਼ਿਕਾਗੋ ਚ 9/11 ਹੋਇਆ ਸੀ ਉਹ ਭਗਤੀ ਦਾ ਸੀਗਾ, ਰੂਹਾਨੀਅਤ ਦਾ ਸੀ, ਤੇ ਉਹਦੇ ਵਿੱਚ ਵਿਵੇਕਾਨੰਦ ਬੜੇ ਪਾਪੂਲਰ ਹੋਏ ਸੀ ਦੁਨੀਆਂ ਦੇ ਵਿੱਚ। ਵਿਵੇਕਾਨੰਦ ਨੇ ਵੀ ਇਹੀ ਗੱਲ ਕਹੀ ਹੈ। ਵਿਵੇਕਾਨੰਦ ਜੋ ਫਸਟ ਟਾਈਮ ਰਾਜਸਥਾਨ ਚ ਗਏ ਤਾਂ ਉੱਥੇ ਇੱਕ ਰਾਜਾ ਸੀਗਾ ਬੜਾ ਇੰਟਲੈਕਚੁਅਲ, ਤੇ ਉਹਨੇ ਦੇਖਿਆ ਵੀ ਜਿਹੜਾ ਯੰਗ ਬੱਚਾ, ਉਸ ਵੇਲੇ ਸਾਰਾ 28-29 ਸਾਲ ਦਾ ਸੀਗਾ, ਨੰਗੇ ਪੈਰ ਹੁੰਦੇ ਸੀਗੇ, ਇੱਕ ਸੱਤ ਸੋਟੀ ਬੜੀ ਹੁੰਦੀ ਸੀ, ਇੱਕ ਕਮੀਜ਼ ਹੁੰਦਾ ਸੀ, ਇੱਕ ਲੰਗੋਟੀ ਹੁੰਦਾ, ਪਰਨਾ ਬੰਨਿਆ ਹੁੰਦਾ ਸੀ, ਪਰਨੇ ਦਾ ਮੂੰਹਾਂ ਪੂੰਝ ਕੇ ਸੁਕਾ ਕੇ ਫੇਰ ਬੰਨ ਲੈਂਦੇ ਸੀਗੇ, ਲੋੜ ਹੀ ਨਹੀਂ ਸੀ ਜ਼ਿਆਦਾ ਚੀਜ਼ਾਂ ਦੀ। ਪਰ ਉਹ ਰਾਜੇ ਨੂੰ ਜਦੋਂ ਮਿਲੇ ਤੇ ਉਹਨੇ ਕਿਹਾ ਵੀ ਮੈਂ ਤੇਰੇ ਤੇ ਬਹੁਤ ਇੰਪ੍ਰੈਸ ਹਾਂ ਤੇਰੀ ਗੱਲਬਾਤ ਤੋਂ, ਤੇਰੇ ਬੜੇ ਵਿਚਾਰ ਸੋਹਣੇ ਨੇ, ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਤੂੰ ਲਾ ਗ੍ਰੈਜੂਏਟ ਹੈ, ਇੰਨਾ ਪੜ੍ਹ ਲਿਖ ਕੇ ਵੀ ਪੱਥਰਾਂ ਨੂੰ ਕਿਉਂ ਰੱਬ ਮੰਨਦਾ, ਪੱਥਰ ਰੱਬ ਕਿਵੇਂ ਹੋ ਸਕਦੇ ਨੇ। ਇਹਦੇ ਬਾਰੇ ਮੈਨੂੰ ਸਮਝਾ, ਕਿਉਂ ਤੂੰ ਯਕੀਨ ਕਰਦਾ, ਬਲਾਈਂਡ ਫੇਥ ਕਿਉਂ ਹੈ? ਤਾਂ ਉਸ ਵੇਲੇ ਵਿਵੇਕਾਨੰਦ ਨੇ ਉਸ ਰਾਜੇ ਦੇ ਪਿੱਛੇ, ਉਸ ਜਿਹੜਾ ਰਾਜੇ ਦੇ ਸਿੰਘਾਸਨ ਦੇ ਉੱਤੇ ਬੈਠਾ ਸੀ ਨਾ, ਉਹਦੇ ਪਿੱਛੇ ਉਹਦੀ ਫੋਟੋ ਟੰਗੀ ਹੋਈ ਸੀ ਬਹੁਤ ਵੱਡੀ ਸਾਰੀ। ਵਿਵੇਕਾਨੰਦ ਨੇ ਉਹਨਾਂ ਦੇ ਸੀਨੀਅਰ ਮੋਸਟ ਵਜ਼ੀਰ ਨੂੰ ਕਿਹਾ ਕਿ ਆ ਮੈਨੂੰ ਫੋਟੋ ਫੜਾਇਓ। ਰਾਜੇ ਨੇ ਇਸ਼ਾਰਾ ਕੀਤਾ, ਜਦੋਂ ਉਹਨੇ ਵਜ਼ੀਰ ਨੇ ਫੋਟੋ ਫੜਾਈ ਵਿਵੇਕਾਨੰਦ ਦੇ ਕੋਲ, ਵਿਵੇਕਾਨੰਦ ਕਹਿੰਦੇ ਫੋਟੋ ਫੜਨ ਤੋਂ ਪਹਿਲਾਂ ਉਸ ਵਜ਼ੀਰ ਨੂੰ ਕਿ ਇਹਦੇ ਉੱਤੇ ਜਸਟ ਸਪਿਟ ਔਨ ਇਟ, ਇਹਦੇ ਉੱਤੇ ਥੁੱਕੋ। ਵਜ਼ੀਰ ਕੰਬ ਗਿਆ ਵੀ ਆਹ ਕੀ ਕਹੀ ਜਾਂਦਾ ਵੀ ਮੈਂ ਆਪਣੇ ਰਾਜੇ ਦੇ ਉੱਤੇ ਥੁੱਕਾਂ। ਉਹ ਘਬਰਾ ਗਿਆ। ਤਾਂ ਉਸ ਵੇਲੇ ਵਿਵੇਕਾਨੰਦ ਨੇ ਰਾਜੇ ਨੂੰ ਕਿਹਾ ਕਿ ਯੂਅਰ ਹੋਲੀਨੈਸ, ਮੈਂ ਤੁਹਾਡੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ, ਮੇਰੀ ਕੋਈ ਭਾਵ ਨਹੀਂ ਹੈ, ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਵੀ ਤੁਹਾਡੇ ਵਜ਼ੀਰ ਨੇ ਇਹਦੇ ਉੱਤੇ ਇਸ ਕਰਕੇ ਨਹੀਂ ਥੁੱਕਿਆ ਕਿਉਂਕਿ ਇਸ ਨੂੰ ਇਸ ਫੋਟੋ ਦੇ ਵਿੱਚ ਤੁਸੀਂ ਨਜ਼ਰ ਆਉਂਦੇ ਹੋ, ਹਾਲਾਂਕਿ ਤੁਸੀਂ ਤਾਂ ਉਹ ਸਾਹਮਣੇ ਕੁਰਸੀ ਤੇ ਬੈਠੇ ਹੋ, ਇਹ ਤਾਂ ਇੱਕ ਕੱਪੜੇ ਦੀ ਹੈ, ਇਹ ਤਾਂ ਇੱਕ ਬਰੰਜੀਆਂ ਦੀ ਹੈ, ਇਹਦੇ ਉੱਤੇ ਇੱਕ ਸ਼ੀਸ਼ਾ ਲੱਗਿਆ ਹੋਇਆ, ਪਰ ਇਹ ਸ਼ੀਸ਼ੇ ਦੇ ਵਿੱਚ, ਇਸ ਬਰੰਜੀਆਂ ਦੇ ਵਿੱਚ, ਇਸ ਪੇਪਰ ਦੇ ਵਿੱਚ ਤੁਹਾਨੂੰ ਦੇਖ ਰਿਹਾ। ਸਿਮੀਲਰਲੀ ਇਹ ਚ ਭਾਵਨਾ, ਸਿਮੀਲਰਲੀ ਜਿਹੜੇ ਲੋਕਾਂ ਦੀ ਆਸਥਾ ਹੁੰਦੀ ਹੈ, ਵਿਸ਼ਵਾਸ ਹੁੰਦਾ, ਉਹ ਪੱਥਰ ਨੂੰ ਪਰਮਾਤਮਾ ਸਮਝਦੇ ਨੇ, ਤੇ ਜਦੋਂ ਜਿਹੜੇ ਬੰਦੇ ਦੇ ਵਿੱਚ ਆਸਥਾ ਹੁੰਦੀ ਹੈ, ਵਿਸ਼ਵਾਸ ਹੁੰਦੀ ਹੈ, ਉਹ ਉਸ ਪੱਥਰ ਦੇ ਵਿੱਚੋਂ ਹੀ ਪਰਮਾਤਮਾ ਨੂੰ ਪ੍ਰਗਟ ਕਰ ਲੈਂਦੇ। ਤਾਂ ਹੀ ਤਾਂ ਕਿਹਾ ਗਿਆ ਕਿ ਪਰਮਾਤਮਾ ਕੰਨ ਕੰਨ ਦੇ ਵਿੱਚ ਵਿਰਾਜਮਾਨ ਹੈ। ਇਹ ਨਾ ਸੋਚੋ ਕਿ ਬੰਦਿਆਂ 'ਚ ਹੀਊਗਾ, ਉਹ ਜਾਨਵਰਾਂ 'ਚ ਵੀ ਹੈ, ਉਹ ਹਾਥੀ ਘੋੜਿਆਂ 'ਚ ਵੀ ਹੈ, ਉਹ ਟ੍ਰੀ ਦੇ ਵਿੱਚ ਹੀ ਹੈ, ਫਲ ਦੇ ਵਿੱਚ ਹੀ ਹੈ, ਉਹ ਹਵਾਵਾਂ 'ਚ ਹੈ, ਸੂਰਜ 'ਚ ਹੈ, ਪਰ ਪਤਾ ਉਦੋਂ ਲੱਗਦਾ ਵੈਨ ਯੂ ਗੋ ਵਿਦਇਨ। ਹੈ ਸਾਰੇ ਕਿਤੇ ਪਰਮਾਤਮਾ, ਪਰ ਪਰਮਾਤਮਾ ਦੀ ਪਛਾਣ ਉਦੋਂ ਆਊਗੀ ਵੀ ਉਹ ਕਿਸ ਤਰ੍ਹਾਂ ਦਾ, ਕਿਹੋ ਜਿਹੀ ਸ਼ਕਲ ਹੈ, ਕਿਹੋ ਜਿਹੀ ਪਾਵਰ ਹੈ। ਜਦੋਂ ਤੁਸੀਂ ਅੰਦਰ ਜਾਓਗੇ, ਤੁਹਾਡੀ ਆਤਮਾ ਦਾ ਪਰਮਾਤਮਾ ਦੇ ਨਾਲ ਲਿਵ ਲੱਗ ਜੂਗੀ, ਜੋਤ ਤੁਹਾਡੀ ਇਨਲਾਈਟਨ ਹੋ ਜਾਏਗੀ, ਜਗ ਜੂਗੀ, ਫਿਰ ਤੁਹਾਨੂੰ ਪਤਾ ਲੱਗੂ ਵੀ ਆਹ ਜਿਹੜੀ ਪਾਵਰ ਹੈ ਨਾ, ਇਹ ਪਰਮਾਤਮਾ ਹੈ। ਤੇ ਜਦੋਂ ਫਿਰ ਤੁਸੀਂ ਉਹਦੀ ਪਾਵਰ ਦੀ ਪਛਾਣ ਕਰ ਲਈ, ਫਿਰ ਤੁਸੀਂ ਜਿੱਧਰ ਵੀ ਦੇਖਦੇ ਹੋ, ਬੰਦੇ ਨੂੰ ਦੇਖਦੇ ਹੋ, ਬੰਦੇ ਦੇ ਬਾਲ ਨਹੀਂ ਦੇਖਦੇ, ਬੰਦੇ ਦਾ ਚਿਹਰਾ ਨਹੀਂ ਦੇਖਦੇ, ਬੰਦੇ ਦੇ ਕੱਪੜੇ ਨਹੀਂ ਦੇਖਦੇ, ਫਿਰ ਉਦੋਂ ਤੁਹਾਨੂੰ ਉਹ ਬੰਦੇ ਦੇ ਅੰਦਰ ਜਿਹੜੀ ਉਹ ਪਾਵਰ ਹੈ ਉਹ ਨਜ਼ਰ ਆਉਂਦੀ ਹੈ, ਫਿਰ ਤੁਹਾਨੂੰ ਲੱਗਦਾ ਵੀ ਇਹ ਬੰਦਾ ਤਾਂ ਪ੍ਰਭ ਹੈ। ਸੋ ਇਸੇ ਕਰਕੇ ਮੀਰਾ ਬਾਈ ਨੇ ਜਦੋਂ ਮਿਹਨਤ ਕਰਕੇ ਆਪਣੀ ਗੁਰੂ ਦੀ ਹੈਲਪ ਦੇ ਨਾਲ ਉਸ ਪਰਮਾਤਮਾ ਨੂੰ ਪਾ ਲਿਆ, ਤਾਂ ਹੀ ਉਹਨਾਂ ਨੇ ਇਹ ਪੋਇਮ ਲਿਖੀ ਸੀ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ। ਮੀਰਾ ਬਾਈ, ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ, ਜਿਹੜੇ ਫਾਊਂਡਰ ਆਫ ਸਿੱਖ ਰਿਲੀਜਨ ਸੀਗੇ 1469 ਨੂੰ, ਇਫ ਆਈ ਐਮ ਨਾਟ ਰੋਂਗ, ਤੇ ਮੀਰਾ ਬਾਈ ਦਾ ਜਨਮ ਹੋਇਆ 1498 ਨੂੰ। ਸੋ ਲਾ ਲਓ ਵੀ ਇਹ ਤਕਰੀਬਨ ਗੁਰੂ ਨਾਨਕ ਸਾਹਿਬ ਤੋਂ 30 ਸਾਲ ਬਾਅਦ ਪੈਦਾ ਹੋਈ ਸੀ। ਸੋ ਇਹਦੇ ਵਿੱਚ ਜੋ ਮਰਜ਼ੀ ਹੈ, ਪਰ ਇਹਦਾ ਮੀਰਾ ਬਾਈ ਦਾ ਇੱਕ ਪੱਕਾ ਵਿਸ਼ਵਾਸ ਸੀਗਾ। ਕੀ ਵਿਸ਼ਵਾਸ ਸੀਗਾ? ਕਿ ਬਚਪਨ ਤੋਂ ਹੀ ਇਹ ਕ੍ਰਿਸ਼ਨ ਜੀ ਨੂੰ ਪਿਆਰ ਕਰਨ ਲੱਗ ਗਈ ਸੀਗੀ। ਕਿਵੇਂ? ਇਹਦੇ ਮਦਰ ਫਾਦਰ ਦੀ ਹੋ ਗਈ ਡੈਥ, ਇਹ ਦਾਦੀ ਦੇ ਕੋਲੇ ਪਲੀ ਸੀਗੀ, ਉਹ ਵੀ ਰਾਜੇ ਸੀ, ਤੇ ਦਾਦੀ ਜਿਹੜੀ ਸੀ ਰੱਬ ਦੀ ਭਗਤ ਸੀਗੀ। ਤੇ ਇੱਕ ਵਾਰੀ ਕਹਿੰਦੇ ਇਹਨਾਂ ਦੇ ਘਰ ਕੋਈ ਸੰਤ ਆਏ, ਇਹ 3 ਸਾਲ ਦੀ ਸੀ ਮੀਰਾ ਬਾਈ, ਤੇ ਉਹਨਾਂ ਨੇ ਜਾਂਦੇ ਹੋਏ ਇਹਨੂੰ ਇੱਕ ਕ੍ਰਿਸ਼ਨ ਭਗਵਾਨ ਦੀ ਡੌਲ ਦਿੱਤੀ ਵੀ ਇਹ ਤੇਰਾ ਗਿਰਦਰ ਹੈ। ਸੋ ਉਹ ਇਹ ਡੌਲ ਦੇ ਨਾਲ ਇੰਨੀ ਅਟੈਚ ਹੋ ਗਈ, ਹੁਣ ਵੀ ਤੁਸੀਂ ਆਪਣੇ ਘਰ 'ਚ ਬੱਚਿਆਂ 'ਚ ਦੇਖੋਗੇ, ਜਿੱਥੇ ਘਰ ਦੇ ਵਿੱਚ ਰੂਹਾਨੀ ਪਿਆਰ ਹੁੰਦਾ, ਜਿੱਥੇ ਰੂਹਾਨੀ ਗੱਲਾਂ ਚੱਲਦੀਆਂ, ਜੇ ਤਾਂ ਤੁਸੀਂ ਡਰਾਮੇ ਕਰਨੇ ਆ, ਨਿੰਦਿਆ ਚੁਗਲੀ ਕਰੀ, ਉਹ ਘਰਾਂ ਦੀ ਗੱਲ ਨਹੀਂ ਮੈਂ ਕਰਦਾ। ਜਿੱਥੇ ਰੱਬ ਦਾ ਨਾਂ ਲਿਆ ਜਾਂਦਾ, ਜਿੱਥੇ ਪੰਜ ਬਾਣੀਆਂ ਦਾ ਪਾਠ ਪੜਿਆ ਜਾਂਦਾ, ਉੱਥੇ ਦੇਖੋ ਮਾਹੌਲ ਡਿਫਰੈਂਟ ਹੁੰਦਾ। ਉੱਥੇ ਬੱਚਿਆਂ ਦੇ ਵਿੱਚ ਬਚਪਨ ਤੋਂ ਹੀ ਵਿਸ਼ਵਾਸ ਹੋ ਜਾਂਦਾ ਪਰਮਾਤਮਾ ਦਾ। ਜਦੋਂ ਉਸ ਸਾਧੂ ਨੇ, ਸੰਤ ਨੇ ਮੀਰਾ ਬਾਈ ਨੂੰ ਡੌਲ ਦਿੱਤੀ ਵੀ ਇਹ ਕ੍ਰਿਸ਼ਨ ਭਗਵਾਨ ਹੈ, ਤੇ ਇਹਨੇ ਉਸੇ ਦਿਨ ਤੋਂ ਉਸ ਨੂੰ ਕ੍ਰਿਸ਼ਨ ਭਗਵਾਨ ਸਮਝਣਾ ਸ਼ੁਰੂ ਕਰਤਾ। ਨਹਾਉਂਦੀ ਸੀ ਉਹਦੇ ਨਾਲ, ਖਾਂਦੀ ਸੀ ਉਹਦੇ ਨਾਲ, ਸੌਂਦੀ ਸੀ ਉਹਦੇ ਨਾਲ, ਤੇ ਕਿਹਾ ਜਾਂਦਾ ਕਿ ਇਸ ਤੋਂ ਇਲਾਵਾ ਵੀ ਜਦੋਂ ਇਹ ਥੋੜੀ ਜਿਹੀ ਵੱਡੀ ਹੋਈ, ਇਹਨਾਂ ਦੀ ਉਸ ਰਾਜ ਦੇ ਸਾਹਮਣੇ ਉਹਦੀ ਇੱਕ ਬਰਾਤ ਨਿਕਲੀ, ਤੇ ਇਹਨੇ ਆਪਣੀ ਦਾਦੀ ਨੂੰ ਪੁੱਛਿਆ ਵੀ ਇਹ ਕੌਣ ਆ ਲਾੜਾ ਘੋੜੀ ਤੇ ਚੜਿਆ? ਕਹਿੰਦੇ ਇਹ ਆਪਣੀ ਦੁਲਹਨ ਨੂੰ ਵਿਆਹੁਣ ਜਾਊਗਾ, ਆਪਣੀ ਦੁਲਹਨ ਨੂੰ ਲੈਣ ਚੱਲਿਆ, ਆਪਣੀ ਬਹੁਟੀ ਨੂੰ ਲੈਣ ਚੱਲਿਆ। ਕਹਿੰਦੀ ਫਿਰ ਮੇਰਾ ਵੀ ਵਿਆਹ ਹੋਊਗਾ? ਨਹੀਂ। ਹਾਂ। ਕਹਿੰਦੇ ਫਿਰ ਮੇਰਾ ਘਰ ਵਾਲਾ ਕੌਣ ਹੋਊਗਾ? ਜਿਵੇਂ ਬੱਚੇ ਛੋਟੀਆਂ ਗੱਲਾਂ ਪੁੱਛਦੇ, ਉਹ ਕਹਿੰਦੇ ਤੇਰਾ ਜਿਹੜਾ ਘਰ ਵਾਲਾ ਹੋਊ ਨਾ ਹਸਬੈਂਡ, ਆ ਤੇਰੀ ਗੋਦ ਚ ਪਿਆ ਕ੍ਰਿਸ਼ਨ ਭਗਵਾਨ। ਸੋ ਇਹਨੇ ਉਸ ਦਿਨ ਤੋਂ ਆਪਣਾ ਪਤੀ ਸਮਝਣਾ ਸ਼ੁਰੂ ਕਰਤਾ। ਸੋ ਇਹ ਗੱਲ ਜ਼ਿੰਦਗੀ ਭਰ ਇਹਨੂੰ ਇਹ ਗੱਲ ਜੱਚ ਗਈ ਵੀ ਜਿਹੜਾ ਕ੍ਰਿਸ਼ਨ ਭਗਵਾਨ ਹੈ ਉਹੀ ਮੇਰਾ ਅਸਲੀ ਪਤੀ ਹੈ। ਕਹਿੰਦੇ ਨੇ ਕਿ ਜਦੋਂ ਇਹਦੀ ਸ਼ਾਦੀ ਹੋਈ ਭੋਜ ਰਾਜ ਦੇ ਨਾਲ, ਤੇ ਪਹਿਲੀ ਰਾਤ ਜਿਹਨੂੰ ਸੁਹਾਗ ਰਾਤ ਕਹਿੰਦੇ ਹਾਂ ਆਪਾਂ, ਜਦੋਂ ਇਹ ਸਹੁਰੇ ਘਰ ਗਈ ਸੁਹਾਗ ਰਾਤ ਮਨਾਉਣ ਦੇ ਲਈ, ਤੇ ਭੋਜ ਰਾਜ ਨੇ ਦੇਖਿਆ ਵੀ ਜਦੋਂ ਆਪਣੇ ਕਮਰੇ 'ਚ ਗਿਆ ਜਿੱਥੇ ਉਹਦੀ ਬਹੁਟੀ ਸੀ ਜਾਂ ਜਿੱਥੇ ਮੀਰਾ ਬਾਈ ਸੀ, ਕਿ ਮੀਰਾ ਬਾਈ ਹੱਸੀ ਜਾਂਦੀ ਹੈ, ਹੱਸੀ ਜਾਂਦੀ, ਉਹਨੇ ਕਿਹਾ ਵੀ ਇਹ ਕਿਹਦੇ ਨਾਲ ਦਰਵਾਜ਼ੇ ਲਾ ਕੇ ਦੇਖੀ ਗੱਲ, ਕਹਿੰਦਾ ਕਿਸੇ ਨਾਲ ਗੱਲਾਂ ਕਰੀ ਜਾਂਦੀ, ਇਹਦਾ ਮਤਲਬ ਇਹਦਾ ਕਰੈਕਟਰ ਠੀਕ ਨਹੀਂ। ਜਦੋਂ ਅੰਦਰ ਗਿਆ ਦੇਖਿਆ ਹੱਥ ਚ ਡੋਲ ਫੜੀ ਵੀ ਹੈ ਕਿਉਂਕਿ ਨਾਲ ਹੀ ਲੈ ਕੇ ਆਈ ਸੀ। ਤੇ ਉਹਨੇ ਪੁੱਛਿਆ ਵੀ ਤੇਰੀ ਮੈਨੂੰ ਸੱਚੋ ਸੱਚ ਦੱਸ ਦੇ, ਅੱਜ ਆਪਣੀ ਪਹਿਲੀ ਰਾਤ ਆ, ਤੇਰੀ ਕੋਈ ਕਿਸੇ ਨਾਲ ਗੱਲਬਾਤ ਨੀ, ਤੇਰੀ ਕੋਈ ਸ਼ਾਦੀ ਤਾਂ ਨੀ ਹੋਈ ਵੀ, ਤੇਰੇ ਕਿਸੇ ਨਾਲ ਪ੍ਰੇਮ ਤਾਂ ਨੀ? ਕਹਿੰਦੀ ਹਾਂ, ਮੇਰਾ ਪ੍ਰੇਮ ਵੀ ਹੈ, ਮੇਰੀ ਸ਼ਾਦੀ ਵੀ ਹੋਈ ਹੈ, ਮੈਂ ਤੈਨੂੰ ਸੱਚੀ ਦੱਸਦਾ ਨੀ। ਉਹ ਕਹਿੰਦਾ ਕੌਣ? ਉਹ ਸਾਡੇ ਰਾਜ ਚ ਰਹਿੰਦਾ ਜਾਂ ਤੇਰੇ ਰਾਜ ਚ ਰਹਿੰਦਾ? ਉਹ ਕਹਿੰਦੀ ਦੋਨਾਂ ਰਾਜ ਚ ਰਹਿੰਦਾ, ਉਹ ਸਾਰੀ ਖਲਕ ਚ ਰਹਿੰਦਾ। ਉਹ ਕਹਿੰਦਾ ਕੌਣ ਹੈ? ਮੇਰਾ ਕ੍ਰਿਸ਼ਨ ਭਗਵਾਨ ਹੈ। ਫਿਰ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਸ਼ੀ ਇਜ਼ ਨਾਟ ਐਨ ਆਰਡੀਨਰੀ ਗਰਲ, ਸ਼ੀ ਇਜ਼ ਨਾਟ ਐਨ ਆਰਡੀਨਰੀ ਲੇਡੀ। ਫਿਰ ਉਹ ਵੀ ਬੜਾ ਸਿਆਣਾ ਸੀਗਾ ਤੇ ਉਹਨੇ ਇੱਕ ਐਗਰੀਮੈਂਟ ਕਰ ਲਿਆ ਵੀ ਮੈਂ ਅੱਜ ਤੋਂ ਬਾਅਦ ਸਾਰੀ ਜ਼ਿੰਦਗੀ ਤੇਰਾ ਫਰੈਂਡ ਬਣ ਕੇ ਰਹੂੰਗਾ, ਭਾਵੇਂ ਦੁਨੀਆਂ ਚ ਦੁਨੀਆਂ ਦੇ ਲਈ ਤੇਰਾ ਮੈਂ ਪਤੀ ਹਾਂ, ਮੈਂ ਤੇਰਾ ਫਰੈਂਡ ਹਾਂ, ਪਰ ਅਸਲੀ ਪ੍ਰਤੀ, ਅਸਲੀ ਜਿਹੜਾ ਤੇਰਾ ਪਤੀ ਹੈ, ਹਸਬੈਂਡ ਹੈ, ਰੂਹਾਨੀ ਪਤੀ ਹੈ, ਉਹ ਕ੍ਰਿਸ਼ਨ ਭਗਵਾਨ ਹੀ ਹੋਣਗੇ। ਸੋ ਇਸ ਕਰਕੇ ਦੇਖੋ, ਮੀਰਾ ਬਾਈ ਬਚਪਨ ਅਤੇ ਬਾਕੀ ਸਾਰੀ ਜ਼ਿੰਦਗੀ ਕ੍ਰਿਸ਼ਨ ਭਗਵਾਨ ਨੂੰ ਮਿਲਾਪ ਕਰਨ ਦੇ ਲਈ ਤੜਫਦੀ ਰਹੀ। ਅਖੀਰ ਦੇ ਵਿੱਚ ਉਹਦੇ ਨਾਲ ਮਿਲਾਪ ਹੋ ਵੀ ਗਿਆ, ਕਿਉਂਕਿ ਮੀਰਾ ਬਾਈ ਦਾ ਇਹ ਇੱਕ ਫਰਮ ਪੱਕਾ ਵਿਸ਼ਵਾਸ ਸੀ ਕਿ ਹਰ ਖੁਸ਼ੀ ਮਿਲ ਜਾਏਗੀ, ਬਸ ਤੂੰ ਗਿਰਦਰ ਸੇ ਜੋੜ ਦੇ, ਕਰ ਭਰੋਸਾ ਤੂੰ ਕ੍ਰਿਸ਼ਨ ਪਰ, ਬਾਕੀ ਚਿੰਤਾ ਛੋੜ ਦੇ। ਜਿਹੜੇ ਬੰਦੇ ਨੂੰ ਰੱਬ ਦੇ ਉੱਤੇ ਭਰੋਸਾ ਹੋ ਜਾਂਦਾ, ਗਿਰਦਰ ਦੇ ਉੱਤੇ ਭਰੋਸਾ ਹੋ ਜਾਂਦਾ, ਉਹਨੂੰ ਫਿਰ ਕਿਸੇ ਚਿੰਤਾ ਦੀ ਲੋੜ ਨਹੀਂ ਰਹਿੰਦੀ। ਕਿਉਂ? ਕਿਉਂਕਿ ਦੋਜ਼ ਹੂ ਲਵ ਗੋਡ ਸ਼ੈਲ ਅਟੇਨ ਹਿਮ, ਜਿਨ੍ਹਾਂ ਨੇ ਪਰਮਾਤਮਾ ਨੂੰ ਪਿਆਰ ਕੀਤਾ ਉਹ ਜ਼ਰੂਰ 100% ਇੱਕ ਨਾ ਇੱਕ ਦਿਨ ਪਰਮਾਤਮਾ ਨੂੰ ਪਾ ਲੈਣਗੇ। ਮੀਰਾ ਦਾ ਇੱਕ ਪੂਰਨ ਵਿਸ਼ਵਾਸ ਸੀ, ਥੋੜਾ ਜਿਹਾ ਮੈਂ ਪੁਆਇੰਟ ਦੱਸਦਾ, ਜਸਟ ਟ੍ਰਾਈ ਟੂ ਅੰਡਰਸਟੈਂਡ। ਮੀਰਾ ਦਾ ਇਹ ਪੂਰਨ ਵਿਸ਼ਵਾਸ ਸੀ ਕਿ ਪ੍ਰੇਮ ਸਾਰਿਆਂ ਨਾਲ ਕਰੋ। ਕਿਉਂ? ਕਿਉਂਕਿ ਸਾਰਿਆਂ ਨੂੰ ਉਸ ਪਰਮਾਤਮਾ ਨੇ ਪੈਦਾ ਕੀਤਾ। ਗੱਲ ਸਮਝ ਲਓ, ਥੋੜੀ ਜਿਹੀ ਕੰਪਲੀਕੇਟਡ ਹੈ, ਸਮਝਣ ਵਾਲੀ ਗੱਲ ਹੈ। ਮੀਰਾ ਦਾ ਇਹ ਵਿਸ਼ਵਾਸ ਸੀ ਕਿ ਤੁਸੀਂ ਸਾਰਿਆਂ ਨਾਲ ਪਿਆਰ ਕਰੋ, ਸਾਰਿਆਂ ਨਾਲ ਪ੍ਰੇਮ ਕਰੋ। ਕਿਉਂ ਕਰੋ? ਕਿਉਂਕਿ ਸਾਰਿਆਂ ਦੇ ਵਿੱਚ ਰੱਬ ਵੱਸਦਾ ਤੇ ਸਾਰਿਆਂ ਨੂੰ ਰੱਬ ਨੇ ਹੀ ਬਣਾਇਆ। ਪਰ ਅਲਟੀਮੇਟ ਗੋਲ ਤੁਹਾਡਾ ਕੀ ਹੈ? ਜਿੱਥੇ ਤੁਸੀਂ ਸਾਰਿਆਂ ਨੂੰ ਪਿਆਰ ਕਰਨਾ, ਅਲਟੀਮੇਟ ਗੋਲ ਤੁਹਾਡਾ, ਤੁਸੀਂ ਉਸ ਬੰਦੇ ਨੂੰ ਪ੍ਰਾਪਤ ਕਰੋ ਜਿਹਨੇ ਸਾਰੀ ਦੁਨੀਆਂ ਨੂੰ ਬਣਾਇਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਖਲਕਤ ਨੂੰ, ਕੁੱਲ ਦੁਨੀਆਂ ਨੂੰ ਪਿਆਰ ਕਰਨਾ, ਪਰ ਅਲਟੀਮੇਟ ਗੋਲ ਤੁਹਾਡਾ ਉਸ ਪਰਮਾਤਮਾ ਦੇ ਵਿੱਚ ਮਰਜ ਹੋਣਾ, ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨਾ। ਇਹਨੂੰ ਇੱਕ ਹੋਰ ਸਿੰਪਲ ਐਗਜ਼ਾਮਪਲ ਦੇ ਕੇ ਸਮਝ ਲਓ ਕਿ ਅਸੀਂ ਬਾਜ਼ਾਰ 'ਚ ਜਾ ਰਹੇ ਹਾਂ, ਕਿਸੇ ਮਾਲ 'ਚ ਜਾ ਰਹੇ ਹਾਂ, ਉੱਥੇ ਸਾਨੂੰ ਪ੍ਰੈਕਟੀਕਲ ਗੱਲ ਹੈ, ਕੋਈ ਸਾਨੂੰ ਲੜਕੀ ਜਾਂ ਕੋਈ ਲੜਕਾ, ਜੇ ਕੋਈ ਲੜਕੇ ਨੂੰ ਲੜਕੀ ਦਿਸਦੀ ਹੈ, ਬਹੁਤ ਖੂਬਸੂਰਤ ਹੈ, ਨੈਣ ਨਕਸ਼ ਬਹੁਤ ਵਧੀਆ, ਕੱਪੜੇ ਬਹੁਤ ਵਧੀਆ ਪਾਏ, ਰੰਗ ਗੋਰਾ ਚਿੱਟਾ, ਕੱਦ ਲੰਬਾ, ਤੇ ਅਸੀਂ ਉਹਦੀ ਸੂਰਤ ਨੂੰ ਦੇਖ ਕੇ ਉਹਦੇ ਤੇ ਬਾਗੋ ਬਾਗ ਹੋ ਜਾਂਦੇ ਹਾਂ। ਇਸੇ ਤਰ੍ਹਾਂ ਹੀ ਕੁੜੀ ਜਾਂ ਕੋਈ ਮੁੰਡਾ ਬਹੁਤ ਜ਼ਿਆਦਾ ਹੈਂਡਸਮ ਹੈ, ਕੱਪੜੇ ਵਧੀਆ ਪਾਏ ਨੇ, ਅੱਖਾਂ ਵਧੀਆ ਨੇ, ਵਾਲ ਵਧੀਆ ਬਣਾਏ ਨੇ, ਹਾਂਜੀ, ਤੇ ਉਹਦੇ ਉੱਤੇ ਉਹ ਦਿਆਲ ਹੋ ਜਾਂਦੀ ਹੈ। ਪਰ ਮੀਰਾ ਬਾਈ ਕੀ ਕਹਿੰਦੀ? ਕਹਿੰਦੀ ਉਹ ਮੁੰਡੇ ਤੇ ਕੁੜੀ ਤੇ ਦਿਆਲ ਹੋਣ ਦੇ ਨਾਲੋਂ ਉਸ ਪਰਮਾਤਮਾ ਦੇ ਵਿੱਚ ਦਿਆਲ ਹੋ ਜਾਓ, ਉਹਦੇ ਪਰਮਾਤਮਾ ਦੇ ਨਾਲ ਲਿਵ ਜੁੜੋ, ਜਿਹਨੇ ਪਰਮਾਤਮਾ ਨੇ ਤੁਹਾਨੂੰ ਸੁੰਦਰ ਨੂੰ ਬਣਾਇਆ। ਸੋਹਣੀ ਸੂਰਤ ਤੇ ਆਸ਼ਕ ਹੋਣਾ, ਸੋਹਣੀ ਸੂਰਤ ਮਤਲਬ ਸ਼ਕਲ, ਸੋਹਣੀ ਸ਼ਕਲ ਤੇ ਆਸ਼ਕ ਹੋਣਾ ਕੀ ਉਸ ਦੀ ਵਡਿਆਈ? ਆਸ਼ਕ ਬਣ ਤੂੰ ਉਸ ਸੋਹਣੇ ਦਾ ਜਿਸਨੇ ਇਹ ਸ਼ਕਲ ਬਣਾਈ। ਸੋ ਪਰਮਾਤਮਾ ਅਲਟੀਮੇਟ ਸਾਡਾ ਗੋਲ ਹੈ, ਉਹਦੇ ਨਾਲ ਸਾਨੂੰ ਪਿਆਰ ਪਾਉਣਾ ਚਾਹੀਦਾ। ਇਸੇ ਕਰਕੇ ਮੀਰਾ ਬਾਈ ਨੇ ਕਿਹਾ ਸੀ, ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ। ਰਾਮ ਰਤਨ ਕਿਹੜਾ? ਦੇਖੋ ਜਿਹੜਾ ਧਨ ਹੈ ਨਾ, ਰਾਮ ਰਤਨ ਧਨ ਦੋ ਪ੍ਰਕਾਰ ਦਾ ਹੁੰਦਾ, ਇੱਕ ਦੁਨਿਆਵੀ ਧਨ ਤੇ ਇੱਕ ਪਰਮਾਰਥੀ ਧਨ, ਪਰਮਾਤਮਾ ਦਾ ਧਨ, ਰੂਹਾਨੀ ਧਨ। ਦੇਖੋ ਬਹੁਤੀ ਦੁਨੀਆ 99% ਦੁਨੀਆ ਗੱਲਾਂ ਬਾਤਾਂ ਜੋ ਮਰਜ਼ੀ ਕਹੀ ਚੱਲੇ, ਪਰ ਪ੍ਰੈਕਟੀਕਲ ਕੀ ਹੈ? ਉਹ ਇਹੀ ਸੋਚਦੀ ਹੈ ਵੀ ਜੇ ਸਾਡੇ ਕੋਲ ਸੋਨਾ ਚਾਂਦੀ ਹੀਰੇ ਜਵਾਹਰਾਤ ਹਾਠ ਹਵੇਲੀਆਂ ਬੈਂਕ ਬੈਲੈਂਸ ਜ਼ਮੀਨ ਜਾਇਦਾਦਾਂ ਵੱਡੀ ਵੱਡੀ ਬਿਜ਼ਨਸ ਹੋ ਜਾਣ, ਦੱਬ ਕੇ ਸਾਡੀ ਕਮਾਈ ਹੋਵੇ, ਤਾਂ ਅਸੀਂ ਬੜੇ ਖੁਸ਼ ਹਾਂ, ਅਸੀਂ ਬੜੇ ਆਨੰਦ ਹਾਂ। ਜੇ ਸ਼ਾਮ ਨੂੰ 1,000 ਡਾਲਰ ਕਮਾ ਲਿਆ, ਦੂਜੇ ਦਿਨ 2,000 ਕਮਾ ਲਿਆ, ਜੀ ਕਿੰਨੇ ਖੁਸ਼ ਹੋਣੇ, ਬਾਗੋ ਬਾਗ ਹੋਈ ਜਾਂਦੇ ਹਾਂ, ਅਸੀਂ ਉਸੇ ਨੂੰ ਆਨੰਦ ਕਹਿੰਦੇ ਹਾਂ। ਪਰ ਜਿਹੜਾ ਠੰਡੇ ਦਿਨ ਨਾਲ ਸੋਚ ਕੇ ਦੇਖ ਲਓ, ਜਿੱਥੇ ਕੋਈ ਕਾਰ ਚਲਾ ਰਿਹਾ, ਘਰੇ ਆ, ਜਾਂ ਕੋਈ ਮੇਰਾ ਪ੍ਰੋਗਰਾਮ ਸੋਚ ਰਿਹਾ, ਸੱਚੇ ਦਿਲੋਂ ਸੋਚਿਓ ਕਿ ਅਸਲੀ ਸੁਖੀ ਕੌਣ ਹੈ? ਕੀ ਅਸਲੀ ਸੁਖੀ ਸੋਨੇ ਦੀ ਚੇਨ ਵਾਲਾ ਜਿਹਦੇ ਕੋਲ ਸੋਨਾ, ਜਾਂ ਜਿਹਨੂੰ ਚੈਨ ਦੀ ਨੀਂਦ ਆਉਂਦੀ ਹੈ? ਮੇਰੇ ਖਿਆਲ ਸਭ ਦਾ ਆਂਸਰ ਹੋਊਗਾ, ਜਿਹੜੇ ਬੰਦੇ ਨੂੰ ਆਰਾਮ ਨਾਲ ਚੈਨ ਦੀ ਨੀਂਦ ਆਉਂਦੀ ਹੈ ਉਹ ਜ਼ਿਆਦਾ ਸੁਖੀ ਹੈ। ਇਨ ਸਪਾਈਟ ਆਫ ਸੋਨਾ ਹੀਰੇ ਜਵਾਹਰਾਤ ਦੇ ਨਾਲੋਂ ਕਿ ਇਨਸਾਨ ਵੱਡੇ ਵੱਡੇ ਘਰ ਮਹਿੰਗੀਆਂ ਕਾਰਾਂ ਰੱਖ ਕੇ ਉਹਦੇ ਵਿੱਚ ਖੁਸ਼ੀ ਮਿਲਦੀ ਆ ਉਹਨੂੰ ਜਾਂ ਖੁਸ਼ੀ ਜਿਹੜੀ ਹੈਗੀ ਉਹ ਪਿਆਰ ਦੇ ਵਿੱਚੋਂ ਮਿਲਦੀ ਹੈ। ਦੇਖੋ ਜਿੱਡੇ ਮਰਜ਼ੀ ਵੱਡੇ ਮਕਾਨ ਹੋ ਜਾਣ, ਘਰੇ ਇੰਟਰਕੌਮ ਲੱਗੇ ਨੇ, ਅਸੀਂ ਬ੍ਰੇਕਫਾਸਟ ਲਈ ਲੰਚ ਲਈ ਬੁਲਾਉਂਦੇ ਹਾਂ, ਹੁਣ ਤਾਂ ਗੱਲ ਹੀ ਆ ਇੰਟਰਕੌਮ ਤੇ ਕਹਿੰਦੇ ਆਜਾ ਬੇਟਾ ਆਜਾ ਬੇਟੀ, ਬ੍ਰੇਕਫਾਸਟ ਤਿਆਰ ਹੈ ਟੇਬਲ ਤੇ, ਬੜੀ ਮੁਸ਼ਕਿਲ ਨਾਲ 5-7 ਮਿੰਟ ਇਕੱਠੇ ਹੁੰਦੇ ਆ। ਪਰ ਚਾਹੇ ਘਰ ਕੱਚਾ ਹੋਵੇ, ਤੁਸੀਂ ਆਪਣੇ ਤੇ ਲਾਗੂ ਕਰੋ, ਜਦੋਂ ਅਸੀਂ ਕਮਰੇ ਚ ਰਹਿੰਦੇ ਸੀਗੇ ਉੱਥੇ ਮੰਜੇ ਡਾਏ ਹੁੰਦੇ ਸੀ, ਰਾਤ ਨੂੰ ਕਹਾਣੀਆਂ ਸੁਣਦੇ ਸੀ, ਹੱਸਦੇ ਖੇਡਦੇ ਘੜੇ ਦਾ ਪਾਣੀ ਪੀਂਦੇ ਸੀ, ਉਹ ਪਿਆਰ ਚ ਉਹ ਆਨੰਦ ਜ਼ਿਆਦਾ ਆਉਂਦਾ। ਸੋ ਡਿਮਾਂਡ ਜਿਹੜੀਆਂ ਦੁਨੀਆਂ ਦੀਆਂ ਨੇ ਨਾ, ਉਹਦੇ ਮਗਰ ਜਿੰਨਾ ਮਰਜ਼ੀ ਭੱਜ ਲਓ। ਏ ਸੀਗਾ ਕਹਿੰਦਾ ਮੈਂ ਬੀ ਨਾਲੋਂ ਅਮੀਰ ਹਾਂ, ਬੀ ਕਹਿੰਦਾ ਮੈਂ ਸੀ ਨਾਲੋਂ ਅਮੀਰ ਹਾਂ, ਸੀ ਕਹਿੰਦਾ ਮੈਂ ਡੀ ਨਾਲੋਂ ਅਮੀਰ ਹਾਂ। ਸਾਰਿਆਂ ਨੂੰ ਦੇਖ ਲਓ, ਸਾਰੇ ਹੀ ਦੁਖੀ ਨੇ, ਇੱਕ ਦੂਜੇ ਨੂੰ ਦੇਖ ਕੇ ਕਰੀਆਂ, ਉਹ ਅਮੀਰ ਮੇਰੇ ਤੋਂ ਜ਼ਿਆਦਾ, ਉਹ ਦੇਖੋ ਮੇਰੇ ਤੋਂ ਜ਼ਿਆਦਾ ਹੈ। ਪਰ ਜਿਹੜਾ ਬੰਦੇ ਨੂੰ ਸਬਰ ਸੰਤੋਖ ਆ ਗਿਆ ਨਾ, ਜਿਹੜਾ ਪਰਮਾਤਮਾ ਦੇ ਨਾਲ ਬੈਠਣ ਦੀ ਮੈਡੀਟੇਸ਼ਨ ਕਰਦਾ ਹੈ, ਉਹਨੂੰ ਉਹ ਜਿਹੜਾ ਆਨੰਦ ਆਉਂਦਾ ਨਾ, ਉਹ ਆਨੰਦ ਦੇ ਵਿੱਚ ਕੋਈ ਡਰ ਨਹੀਂ ਹੁੰਦਾ, ਉਹ ਆਨੰਦ ਦੇ ਵਿੱਚ ਰੱਬ ਦੀ ਭਗਤੀ ਕਰਦਿਆਂ ਕੋਈ ਚਿੰਤਾ ਨਹੀਂ ਹੁੰਦੀ। ਦੇਖੋ ਜਦੋਂ ਸਾਨੂੰ ਹਰ ਵਕਤ ਇਹੀ ਡਰ ਲੱਗਿਆ ਰਹੇ ਕਿ ਮੇਰੇ ਬਿਜ਼ਨਸ ਤੇ ਕੋਈ ਰੇਡ ਨਾ ਪੈ ਜੇ, ਕੋਈ ਇਨਕਮ ਟੈਕਸ ਦਾ ਛਾਪਾ ਨਾ ਪੈ ਜੇ, ਕੋਈ ਈਡੀ ਨਾ ਰੇਡ ਕਰ ਲਏ, ਕੋਈ ਮੈਨੂੰ ਜਿਹੜੀਆਂ ਪੁੱਠੇ ਸਿੱਧੇ ਕੰਮ ਕਰਕੇ ਆ ਰਾਤਾਂ ਨੂੰ ਉਹ ਪੁਲਿਸ ਵਾਲੇ ਨਾ ਫੜ ਕੇ ਲੈ ਜਾਣ, ਮੇਰੀ ਔਲਾਦ ਅਵਾਰਾ ਨਾ ਨਿਕਲ ਆਵੇ, ਭੈੜੀ ਕੰਪਨੀ ਚ ਨਾ ਚਲੀ ਜਾਵੇ, ਮੇਰੀ ਬੀਬੀ ਮੇਰੀ ਵਾਈਫ ਜਾਂ ਮੇਰਾ ਹਸਬੈਂਡ ਬਦਕਾਰ ਨਾ ਹੋ ਜਾਣਾ, ਕਿਸੇ ਨਾ ਹੋਰ ਨਾ ਅੱਖ ਮਟੱਕੇ ਲਾਉਣ ਲੱਗ ਜੇ। ਜਦੋਂ ਹਰ ਵਕਤ ਚਿੰਤਾ ਹੀ ਸਤਾਈ ਜਾਂਦੀ ਹੈ ਤੇ ਫੇਰ ਤੁਸੀਂ ਦੇਖ ਲਓ ਸਾਨੂੰ ਨੀਂਦ ਕਿਵੇਂ ਆਊਗੀ। ਵਧੀਆ ਨੀਂਦ ਉਦੋਂ ਆਉਂਦੀ ਹੈ ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਸੋ ਜਿਹੜੇ ਬੰਦਿਆਂ ਦੀਆਂ ਬਹੁਤ ਜ਼ਿਆਦੀਆਂ ਇੱਛਾਵਾਂ ਹੁੰਦੀਆਂ, ਮਰਦੀਆਂ ਹੀ ਨਹੀਂ, ਉਹ ਦੁਖੀ ਹੁੰਦਾ, ਅਲਟੀਮੇਟਲੀ ਬਿਮਾਰੀਆਂ ਲੱਗ ਜਾਂਦੀਆਂ, ਹਸਪਤਾਲਾਂ ਚ ਪਿਆ ਹੁੰਦਾ, ਠੱਗੀਆਂ ਠੋਰੀਆਂ ਕਰਦਿਆਂ ਮਿੱਠੇ ਤਰੀਕੇ ਨਾਲ ਬੋਲ ਕੇ ਉਹਨਾਂ ਨੂੰ ਕਿਤੇ ਚੈਨ ਆਉਂਦੀ ਹੈ, ਇੱਕ ਨਾਲ ਠੱਗੀ ਕੀਤੀ ਫਿਰ ਦੂਜੇ ਨਾਲ ਠੱਗੀ ਮਾਰਨ ਨੂੰ ਤਿਆਰ ਹੁੰਦਾ। ਇਸੇ ਕਰਕੇ ਮੀਰਾ ਬਾਈ ਜੀ ਸਾਨੂੰ ਸਮਝਾਉਂਦੇ ਨੇ ਕਿ ਭਰਾਵਾ ਮੈਨੇ ਮਿਹਨਤ ਕਰਕੇ ਦੁਨੀਆਂ ਦੇ ਧਨ ਪਦਾਰਥ ਤਾਂ ਨਹੀਂ ਜੋੜੇ, ਪਰ ਰਾਮ ਰਤਨ ਦਾ ਧਨ ਜੋੜ ਲਿਆ ਹੈ। ਰਾਮ ਰਤਨ ਦਾ ਉਹ ਧਨ ਹੈ ਜਿਸ ਵਿੱਚ ਨਾ ਕੋਈ ਚਿੰਤਾ ਹੁੰਦੀ ਹੈ ਨਾ ਡਰ ਹੁੰਦਾ। ਮੋਰ ਓਵਰ ਰਾਮ ਰਤਨ ਦਾ ਜਦੋਂ ਪਰਮਾਤਮਾ ਨਾਲ ਮਿਲਾਪ ਹੁੰਦਾ ਸਾਰੇ ਫਿਕਰ ਹੀ ਮੁੱਕ ਜਾਂਦੇ ਨੇ, ਚੈਨ ਆ ਜਾਂਦੀ ਹੈ, 100% ਬੇਫਿਕਰ ਹੋ ਜਾਂਦੇ ਹਾਂ। ਦੇਖੋ ਬੇਫਿਕਰ ਕਿਵੇਂ ਹੋ ਜਾਂਦੇ ਜਿਹਦੀ ਪਰਮਾਤਮਾ ਨਾਲ ਭਗਤੀ ਨੇ। ਮੈਂ ਛੋਟੀ ਤੁਹਾਨੂੰ ਐਗਜ਼ਾਮਪਲ ਦਿੰਦਾ, ਆਪਾਂ ਸਾਰਿਆਂ ਨੇ ਮਹਾਂਭਾਰਤ ਦਾ ਡਰਾਮਾ ਦੇਖਿਆ, ਜਦੋਂ ਮਹਾਂਭਾਰਤ ਹੁਣ ਵੀ ਹੋਈ ਹੈ ਸਾਰਿਆਂ ਨੇ ਦੇਖੇ ਨੇ ਤਕਰੀਬਨ। ਮਹਾਂਭਾਰਤ ਦੇ ਵਿੱਚ ਜਦੋਂ ਕੁਰੂਕਸ਼ੇਤਰ ਦੇ ਵਿੱਚ ਕੌਰਵਾਂ ਤੇ ਪਾਂਡਵਾਂ ਦਾ ਯੁੱਧ ਹੋਇਆ ਤਾਂ ਉਸ ਵੇਲੇ ਕੌਰਵਾਂ ਦੀ ਤਰਫ ਤੇ ਭੀਸ਼ਮ ਪਿਤਾਮਾ ਜੀ ਸੀਗੇ, ਜਿਨ੍ਹਾਂ ਨੂੰ ਇਹ ਵਰ ਮਿਲਿਆ ਵਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਤਾਂ ਮਰ ਸਕਦੇ ਨੇ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ, ਇੰਨੇ ਸ਼ਕਤੀਸ਼ਾਲੀ ਸੀਗੇ। ਤੇ ਜਦੋਂ ਉਹ ਕੌਰਵਾਂ ਦੀ ਤਰਫੋਂ ਲੜ ਰਹੇ ਸੀਗੇ ਤੇ ਪਾਂਡਵਾਂ ਦੀ ਤਰਫੋਂ ਅਰਜਨ ਲੜ ਰਿਹਾ ਸੀ, ਨਾਲ ਕ੍ਰਿਸ਼ਨ ਜੀ ਉਹਦੇ ਸਾਰਥਕ ਸੀਗੇ, ਰਥ ਲਾਉਂਦੇ ਸੀਗੇ, ਤੇ ਭੀਸ਼ਮ ਪਿਤਾਮਾ ਨੇ ਇੱਕ ਦਿਨ ਐਲਾਨ ਕਰਤਾ ਵੀ ਕੱਲ ਨੂੰ ਜਿਹੜਾ ਸੂਰਜ ਚੜੂਗਾ ਨਾ, ਮੈਂ ਕੱਲ ਨੂੰ ਸੂਰਜ ਚੜਨ ਸੋਰੀ ਛਿਪਣ ਤੋਂ ਪਹਿਲਾਂ ਅਰਜਨ ਦਾ ਵੱਧ ਕਰ ਦੇਣਾ, ਅਰਜਨ ਨੂੰ ਮਾਰ ਦੇਣਾ। ਤੇ ਜੇ ਉਹਨੇ ਪ੍ਰਤੀਗਿਆ ਕਰ ਲਈ, ਦੇਅਰ ਇਜ਼ ਨੋ ਸੱਚ ਥਿੰਗ, ਕਿਉਂਕਿ ਆਪ ਤਾਂ ਮਰਨਾ ਹੀ ਨਹੀਂ, ਉਹਨੂੰ ਵਰ ਮਿਲਿਆ ਸੀਗਾ, ਉਹਨੇ ਪ੍ਰਤੀਗਿਆ ਕਰ ਲਈ ਅਰਜਨ ਨੂੰ ਮਾਰਨਾ, ਤਾਂ ਸਾਰੇ ਪਾਂਡਵਾਂ ਚ ਚਿੰਤਾ ਪੈ ਗਈ ਵੀ ਲੈ ਬਈ ਆਪਾਂ ਤਾਂ ਹਾਰ ਗਏ, ਕੱਲ ਨੂੰ ਭੀਸ਼ਮ ਪਿਤਾਮਾ ਨੇ ਅਰਜਨ ਨੂੰ ਮਾਰ ਦੇਣਾ, ਜੇ ਹੁਣ ਕਹਿਤਾ ਹੁਣ ਤਾਂ ਮਰੂਗਾ ਹੀ ਮਰੂਗਾ। ਫਟਾਫਟ ਭੱਜ ਕੇ ਦੇਖੋ ਅਰਜਨ ਕਿੱਥੇ ਆ, ਦੇਖੋ ਅਰਜਨ ਕਿੱਥੇ ਆ, ਲੱਭਦੇ ਫਿਰਦੇ ਨੇ ਕਿਉਂਕਿ ਚਿੰਤਾ ਹੋਗੀ। ਕ੍ਰਿਸ਼ਨ ਭਗਵਾਨ ਕੋਲੇ ਗਏ ਵੀ ਅਰਜਨ ਨਹੀਂ ਲੱਭਦਾ ਜੀ, ਭੀਸ਼ਮ ਪਿਤਾਮਾ ਨੇ ਤਾਂ ਵਾਅਦਾ ਕਰ ਲਿਆ ਮੈਂ ਕੱਲ ਨੂੰ ਮਾਰ ਦੇਣਾ ਸੂਰਜ ਅਸਤ ਹੋਣ ਤੋਂ ਪਹਿਲਾਂ। ਕ੍ਰਿਸ਼ਨ ਜੀ ਵੀ ਨਾਲ ਲੈ ਕੇ ਲੱਭਦੇ ਰਹੇ ਤੇ ਜਦੋਂ ਟੈਂਟ ਚ ਗਏ ਉੱਥੇ ਭਾਈ ਸਾਹਿਬ ਅਰਜਨ ਜੀ ਘਰਾੜੇ ਮਾਰਨੇ ਆਰਾਮ ਨਾਲ ਸੁੱਤੇ ਪਏ ਨੇ ਤੇ ਕ੍ਰਿਸ਼ਨ ਭਗਵਾਨ ਨੇ ਉਠਾਇਆ, ਉਹ ਅਰਜਨ ਤੂੰ ਬੇਫਿਕਰ ਹੋ ਕੇ ਸੁੱਤਾ ਪਿਆ, ਕਮਾਲ ਦੀ ਗੱਲ ਆ, ਤੈਨੂੰ ਪਤਾ ਨੀ ਭੀਸ਼ਮ ਪਿਤਾਮਾ ਕਹਿੰਦਾ ਕੱਲ ਨੂੰ ਤੈਨੂੰ ਮਾਰ ਦੇਣਾ, ਤੂੰ ਕੋਈ ਸਕੀਮ ਬਣਾ ਕੋਈ ਕੁਛ ਕਰ, ਤੂੰ ਤਾਂ ਬੇਫਿਕਰ ਹੋ ਕੇ ਸੁੱਤਾ ਪਿਆ, ਤੈਨੂੰ ਕੋਈ ਡਰ ਨਹੀਂ ਲੱਗਦਾ। ਤਾਂ ਅਰਜਨ ਮੁਸਕਰਾਇਆ, ਅਰਜਨ ਕਹਿੰਦਾ ਕ੍ਰਿਸ਼ਨ ਨੂੰ ਕਹਿੰਦਾ ਹੇ ਕ੍ਰਿਸ਼ਨ ਮੈਂ ਨੀ ਚਿੰਤਾ ਚੁੰਤਾ ਕਰਦਾ, ਮੈਂ ਚਿੰਤਾ ਕਿਉਂ ਕਰਾਂ, ਜਦੋਂ ਚਿੰਤਾ ਕਰਨ ਵਾਲਾ ਮੇਰੇ ਨਾਲ ਰਹਿੰਦਾ, ਮਤਲਬ ਪਰਮਾਤਮਾ ਕ੍ਰਿਸ਼ਨ ਕਹਿੰਦਾ ਜਦੋਂ ਪਰਮਾਤਮਾ ਮੇਰੇ ਨਾਲ ਚਿੰਤਾ ਉਹ ਕਰੇ ਮੈਂ ਕਿਉਂ ਕਰਾਂ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ, ਇਹ ਮੀਰਾਬਾਈ ਦੀ ਪੁੰਜ ਤੋਂ ਸਿੱਖਣ ਦੀ ਲੋੜ ਹੈ ਕਿ ਜਿਹੜੇ ਬੰਦਿਆਂ ਨੂੰ ਜੇ ਕੋਈ ਚਿੰਤਾ ਕਰਨੀ ਹੈ ਉਹ ਇਹ ਕਰੋ, ਪ੍ਰਾਇਓਰਟੀ ਦੇਣੀ ਹੈ ਇਹ ਕਰੋ ਕਿ ਸਵੇਰੇ ਸੁੱਤੇ ਉੱਠ ਕੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਂ ਲਓ ਕਮਰੇ ਚ, ਇਹ ਫੈਸਲਾ ਕਰ ਲਓ, ਬਾਕੀ ਛੱਡੋ ਵੀ ਮੈਂ ਨਹੀਂ ਕਮਰੇ ਚੋਂ ਨਿਕਲਣਾ, ਮੈਂ ਉਦੋਂ ਹੀ ਨਿਕਲੂ ਜਦੋਂ ਪ੍ਰਮਾਤਮਾ ਦਾ ਨਾਂ ਯਾਦ ਕਰੂੰਗਾ। ਅਸੀਂ ਅੱਜ ਕੱਲ ਕੀ ਹੈ, ਬਿਸਤਰੇ ਚੋਂ ਉੱਠਦੇ ਹਾਂ, ਪਾਸਾ ਜਿਹਾ ਲੈਂਦੇ ਹਾਂ, ਉਹਦੀ ਪਹਿਲਾਂ ਹੱਥ ਜਾ ਮੀਚ ਕੇ ਸੈੱਲ ਫੋਨ ਚੱਕਦੇ ਹਾਂ, ਫਿਰ ਅੱਖਾਂ ਜਾਂ ਮੀਚ ਕੇ ਯੂਟਿਊਬ ਦੇਖਦੇ ਹਾਂ, ਵਟਸਐਪ ਦੇਖਦੇ ਹਾਂ, ਕੋਈ ਮੈਸੇਜ ਦੇਖਦੇ ਹਾਂ, ਜਾਂ ਕੋਈ ਜਿਹਨੂੰ ਮੇਰੇ ਵਰਗੇ ਨੂੰ ਫੋਨ ਦੀ ਨੌਲੇਜ ਨਹੀਂ ਉਹ ਅਖਬਾਰ ਪੜ੍ਹਦਾ, ਜਾਂ ਕੋਈ ਜ਼ਿਆਦਾ ਹੀ ਵਿਗੜਿਆ ਵਾ ਕੋਈ ਰਿਸ਼ਤੇਦਾਰ ਦੋਸਤ, ਉਹ ਸਵੇਰੇ ਉੱਠ ਕੇ ਡੱਬੀ ਚੱਕਦਾ, ਦੀਵਾ ਸਲਾਈ ਦੀ ਸੁੱਟਾਂ ਮਾਰਦਾ, ਕਮਰੇ 'ਚ ਦੇਖੋ ਕਿੰਨੀ ਬਦਬੂ ਹੁੰਦੀ ਹੈ, ਸਿਗਰਟ ਪੀਂਦਾ, ਕੋਈ ਟੁੱਟਿਆ ਜਿਹਾ ਹੁੰਦਾ, ਚਿੱਟਾ ਪਾਊਡਰ ਨੱਕ 'ਚ ਚੜਾ ਲੈਂਦਾ, ਕੋਈ ਸ਼ਰਾਬ ਪੀ ਲੈਂਦਾ, ਸੋ ਉਹਦੇ ਨਾਲ ਤੁਹਾਡੀ ਜ਼ਿੰਦਗੀ ਖੁਸ਼ੀ ਨਹੀਂ ਹੋਣੀ, ਖੁਸ਼ੀ ਉਦੋਂ ਹੀ ਆਊਗੀ, ਬੇਫਿਕਰ ਉਦੋਂ ਹੀ ਹੋਊਗੀ, ਚਿੰਤਾ ਤੁਹਾਡੀਆਂ ਉਦੋਂ ਹੀ ਦੂਰ ਹੋਣਗੀਆਂ ਜਦੋਂ ਤੁਸੀਂ ਪਰਮਾਤਮਾ ਦੇ ਅੰਗ ਸੰਗ ਰਹੋਗੇ, ਜਦੋਂ ਤੁਸੀਂ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰ ਲਿਆ। ਅਸੀਂ ਸੋਚਦੇ ਹਾਂ ਅਸੀਂ ਆਪਣੇ ਬਿਜ਼ਨਸ ਚੱਲੇ ਹਾਂ, ਸਵੇਰੇ ਉੱਠ ਕੇ ਵੀ 11 ਵਜੇ ਖੋਲ੍ਹਣਾ, ਸੰਡੇ ਹੈ, ਜਦੋਂ ਜਾਂਦੇ ਹਾਂ ਘਰੇ ਅਸੀਂ ਜਾਣ ਸਾਰੀ ਧੂਪ ਲਗਾਉਂਦੇ ਹਾਂ, ਬੱਤੀ ਜਗਾਉਂਦੇ ਹਾਂ ਅਤੇ ਘਰੋਂ ਨਿਕਲਦੇ ਹਾਂ ਵੀ ਸਾਡੀ ਬਹੁਣੀ ਵਿਕਰੀ ਚੰਗੀ ਹੋਵੇ, ਕਿਉਂ ਹੋਵੇ, ਧੂਪ ਕਿਉਂ ਜਗਾਉਂਦੇ ਹਾਂ, ਵਿਸ਼ਵਾਸ ਹੈ ਵੀ ਜੇ ਧੂਪ ਜਗਾਵਾਂਗੇ ਪ੍ਰਮਾਤਮਾ ਕਿਰਪਾ ਕਰੂ, ਤੁਹਾਡੀ ਕਿਰਪਾ ਨਾਲ ਨਹੀਂ, ਤੁਸੀਂ ਠੱਗੀ ਡੋਲੀ ਕਰਕੇ ਗਾਹਕ ਨਹੀਂ ਬੁਲਾ ਸਕਦੇ, ਜੇ ਉਹ ਤੁਹਾਡੇ ਸਿਰ 'ਤੇ 4 ਪੈਸੇ ਤੁਸੀਂ ਤਾਂ ਹੀ ਕਮਾ ਸਕਦੇ ਹੋ, ਫਿਰ ਕਿਉਂ ਜੇ ਕਮਾਉਣੀ ਉਹਦੀ ਕਿਰਪਾ ਨਾਲ, ਫਿਰ ਉਹਦੀ ਕਿਰਪਾ ਲਓ ਆਪਣੇ ਆਪ, ਜੋ ਕਦੇ ਪੱਥਰ ਨੂੰ ਚੱਕ ਕੇ ਦੇਖੋ ਉਹਦੇ ਥੱਲੇ ਜਿਹੜੀਆਂ ਕੀੜੀਆਂ ਹੁੰਦੀਆਂ, ਉਹਨੂੰ ਕੌਣ ਭੋਜਨ ਦਿੰਦਾ, ਉਹਨੂੰ ਪੈਟ੍ਰਿਕ ਬਰਾਊਨ ਦਿੰਦਾ, ਸਾਡੇ ਬ੍ਰੈਂਪਟਨ ਦਾ ਮੇਅਰ, ਹਾਂਜੀ, ਜਾਂ ਜਸਟਿਨ ਟਰੂਡੋ ਭੇਜਦਾ, ਉਹਨੂੰ ਪਰਮਾਤਮਾ ਭੇਜਦਾ, ਜਿਹੜਾ ਪਰਮਾਤਮਾ ਪੱਥਰਾਂ ਦੇ ਥੱਲੇ ਕੀੜੀਆਂ ਨੂੰ ਭੋਜਨ ਦੇ ਸਕਦਾ ਤੇ ਉਹ ਸਾਨੂੰ ਕਿਉਂ ਨਹੀਂ ਦੇ ਸਕਦਾ। ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਨਾਲ ਯਾਰੀ ਲਾਓ, ਪਰਮਾਤਮਾ ਨਾਲ ਪਿਆਰ ਪਾਓ। ਕਿਉਂ ਪਰਮਾਤਮਾ ਨਾਲ ਸਾਨੂੰ ਯਾਰੀ ਲਾਉਣੀ ਹੈ? ਕਿਉਂਕਿ ਜਦੋਂ ਵੀ ਕਦੇ ਸਾਡੇ ਉੱਤੇ ਸੰਕਟ ਆਊਗਾ, ਚਾਹੇ ਬਿਮਾਰੀ ਦਾ ਆ ਜਾਵੇ, ਚਾਹੇ ਪੈਸਿਆਂ ਦਾ ਆ ਜਾਵੇ, ਚਾਹੇ ਔਲਾਦ ਦਾ ਆ ਜਾਵੇ, ਚਾਹੇ ਕੋਈ ਵੀ ਆ ਜਾਵੇ, ਉਸ ਵੇਲੇ ਪਰਮਾਤਮਾ ਹੀ ਸਾਡੇ ਕੰਮ ਆਉਂਦਾ। ਅਸੀਂ ਪਰਮਾਤਮਾ ਦੇ ਵਿੱਚ ਯਕੀਨ ਇਸ ਕਰਕੇ ਕਰਦੇ ਹਾਂ, ਤਿੰਨ ਗੱਲਾਂ ਕਰਕੇ ਸਾਡਾ ਪਰਮਾਤਮਾ ਦੇ ਵਿੱਚ ਯਕੀਨ ਹੈ। ਇੱਕ, ਮਿਹਨਤ ਦਾ ਫਲ, ਜਿੰਨੀ ਮਰਜ਼ੀ ਮਿਹਨਤ ਕਰੋ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹੋ, ਜਿੰਨੀਆਂ ਮਰਜ਼ੀ ਦੁਕਾਨਾਂ ਤੇ ਜਾਓ, ਜਿੰਨੀਆਂ ਮਰਜ਼ੀ ਬਿਲਡਿੰਗਾਂ ਬਣਾਓ, ਤੁਹਾਡੀ ਮਿਹਨਤ ਹੈ, ਪਰ ਜ਼ਰੂਰੀ ਨਹੀਂ ਕਿ ਉਹ ਫਲ ਤੁਹਾਡੇ ਹੱਥ 'ਚ ਹੈ, ਫਲ ਜੇ ਨਾ ਪਰਮਾਤਮਾ ਦੇ ਹੱਥ ਵਿੱਚ ਹੈ। ਬਿਲਡਿੰਗ ਅਸੀਂ ਬਣਾਈ, ਲੈਂਟਰ ਪਾ ਲਿਆ, ਇੰਡੀਆ ਸੁਣਦੇ ਨਹੀਂ, ਲੈਂਟਰ ਬਹੁਤ ਵਧੀਆ ਮਜ਼ਬੂਤ ਪਾਇਆ ਸੇਠ ਸਾਹਿਬ ਨੇ, ਜਦੋਂ ਦੇਖਣਗੇ ਵੀ ਲੈਂਟਰ ਪਿਆ, ਲੈਂਟਰ ਹੀ ਡਿੱਗ ਪਿਆ, ਬੰਦਾ ਮਰ ਗਿਆ। ਅਸੀਂ ਕੋਈ ਬਿਜ਼ਨਸ ਚਲਾਇਆ, ਬੜੇ ਸ਼ੋਰੂਮ ਬਣਾਏ, ਵੱਡੇ ਬਣਾਏ, ਗਾਹਕ ਆਉਂਦਾ ਨਹੀਂ, ਫੇਲ ਹੋ ਗਈ, ਬੈਂਕਰਪਸੀ ਕਰ ਲਈ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਪਰਮਾਤਮਾ ਦੇ ਵਿੱਚ ਅਸੀਂ ਇਸ ਕਰਕੇ ਵਿਸ਼ਵਾਸ ਕਰਨਾ, ਪਹਿਲੀ ਗੱਲ ਕਿ ਮਿਹਨਤ ਦਾ ਜਿਹੜਾ ਫਲ ਹੈ ਨਾ, ਉਹ ਪਰਮਾਤਮਾ ਦੇ ਵਾਹਿਗੁਰੂ ਦੇ ਹੱਥ ਵਿੱਚ ਹੈ। ਦੂਜਾ, ਹਰ ਮੁਸ਼ਕਲ ਦਾ ਹੱਲ, ਜਦੋਂ ਵੀ ਸਾਡੇ ਤੇ ਕੋਈ ਮੁਸ਼ਕਲ ਆ ਜਾਂਦੀ ਹੈ, ਚਾਹੇ ਬਿਮਾਰੀ ਦੀ ਆ ਜਾਵੇ, ਚਾਹੇ ਗਰੀਬੀ ਦੀ ਆ ਜਾਵੇ, ਪਾਵਰ, ਕੋਈ ਵੀ ਮੁਸ਼ਕਲ ਆ ਜਾਂਦੀ ਹੈ, ਅਸੀਂ ਹੱਥ ਪੈਰ ਤਾਂ ਬੜੇ ਮਾਰਦੇ ਹਾਂ, ਯਾਰਾਂ ਦੋਸਤਾਂ ਕੋਲ ਤਾਂ ਬੜੇ ਜਾਂਦੇ ਹਾਂ, ਰਿਸ਼ਤੇਦਾਰਾਂ ਕੋਲ ਤਾਂ ਬੜੇ ਜਾਂਦੇ ਹਾਂ, ਐਕਸਪਰਟ ਕੋਲ ਤਾਂ ਬੜੇ ਜਾਂਦੇ ਹਾਂ, ਅਸੀਂ ਦੇਖਿਆ ਕਈ ਇਸ ਤਰ੍ਹਾਂ ਦੀਆਂ ਬਿਮਾਰੀਆਂ, ਡਾਕਟਰ ਵੱਡੇ ਵੱਡੇ ਹਸਪਤਾਲਾਂ 'ਚ, ਘਰ ਵੀ ਅਸੀਂ ਗਿਰਵੀ ਗਹਿਣੇ ਰੱਖ ਦਿੰਦੇ ਹਾਂ ਵੀ ਸਾਡੀ ਬਿਮਾਰੀ ਠੀਕ ਹੋ ਜਾਵੇ, ਮੇਰਾ ਘਰ ਵਾਲਾ ਬਿਮਾਰ ਹੈ, ਮੇਰੀ ਘਰ ਵਾਲੀ ਬਿਮਾਰ ਹੈ, ਮੇਰੀ ਮਾਂ ਬਿਮਾਰ ਹੈ, ਡਾਕਟਰ ਵੀ ਹੱਥ ਖੜੇ ਕਰ ਦਿੰਦੇ ਨੇ। ਪਰ ਤੁਸੀਂ ਦੇਖੋ ਵੀ ਕਈ ਵਾਰੀ ਅਜਿਹੀਆਂ ਸਾਡੇ ਕੋਲ ਐਗਜ਼ਾਮਪਲਾਂ ਨੇ, ਜੋ ਸਪੂੰਜਾ ਐਟਲਾਂਟਾ ਦੇ ਵਿੱਚ, ਜਿਹੜੀ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੇ ਡਾਕਟਰ ਹੋਏ ਨੇ, ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਪਰਸਨਲ ਬੀਤੀ ਲਿਖੀ ਹੈ ਕਿ ਜਦੋਂ ਮੈਂ ਨੌਜਵਾਨ ਸੀ, MD ਸੀ ਡਾਕਟਰ, ਮੈਂ ਮੋਟਰਸਾਈਕਲ ਤੇ ਜਾ ਰਿਹਾ ਸੀ, ਮੋਟਰਸਾਈਕਲ ਵਾਲੇ ਸਪੀਡ ਦੱਬ ਦਿੰਦੇ ਨੇ, ਇਹੋ ਜਿਹਾ ਐਕਸੀਡੈਂਟ ਹੋਇਆ, ਪਿੱਠ ਦੀ ਹੱਡੀ ਟੁੱਟ ਗਈ। ਕਹਿੰਦੇ ਡਾਕਟਰਾਂ ਨੇ ਜਵਾਬ ਦਿੱਤਾ, ਖੁਦ ਵੀ ਡਾਕਟਰ ਸੀ, ਇਹਦਾ ਕੋਈ ਇਲਾਜ ਨਹੀਂ, ਸਾਰੀ ਜ਼ਿੰਦਗੀ ਨਹੀਂ ਕੱਟਣੀ ਹੈ, ਮੰਜੇ ਤੇ ਪੈ ਕੇ ਕੱਟੋਗੇ। ਡਾਕਟਰ ਸਪੁੰਜਾ ਆਪਣੀ ਇੰਟਰਵਿਊ ਦੇ ਵਿੱਚ ਵੀ ਆਪਣੀ ਬੁੱਕਸ ਲਈ ਤਾਂ ਮੈਂ ਖੁਦ ਪੜ੍ਹੀ ਹੈ ਬੁੱਕ ਉਹਨਾਂ ਦੀ ਪੂਰੀ ਦੀ ਪੂਰੀ, ਕਿ ਉਹ ਕਹਿੰਦੇ ਮੈਂ ਜਦੋਂ ਦੇਖਿਆ ਵੀ ਡਾਕਟਰਾਂ ਨੇ ਹੱਥ ਖੜੇ ਕਰਤੇ, ਮੈਂ ਦਿਨ ਰਾਤ ਪਰਮਾਤਮਾ ਦੀ ਮੈਡੀਟੇਸ਼ਨ ਚ ਲੱਗ ਗਿਆ ਵੀ ਇਹ ਤਾਂ ਕੁਛ ਨਹੀਂ ਕਰਦੇ, ਤੂੰ ਕੋਈ ਚਮਤਕਾਰ ਦਿਖਾ। ਕਹਿੰਦੇ 2 ਸਾਲਾਂ ਬਾਅਦ ਮੈਂ ਤੁਰਨ ਲੱਗ ਗਿਆ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਹਰ ਮੁਸ਼ਕਲ ਦਾ ਹੱਲ, ਸਾਡੀ ਜ਼ਿੰਦਗੀ ਦੇ ਵਿੱਚ ਦੇਖਿਆ ਲੜਾਈ ਝਗੜੇ ਹੋ ਜਾਂਦੇ ਨੇ, ਕੋਈ ਨੌਕਰੀ ਨਹੀਂ ਮਿਲਦੀ, ਕਈ ਵਾਰੀ ਅਚਾਨਕ ਹੀ ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਪਰਮਾਤਮਾ ਇਹੋ ਜਿਹੀ ਸਕੀਮ ਕਰਦਾ, ਮਿੰਟਾਂ 'ਚ ਹੀ ਹੱਲ ਹੋ ਜਾਂਦਾ। ਸੋ 2 ਗੱਲਾਂ ਆਪਾਂ ਗੱਲ ਕਰ ਲਈਆਂ, ਹਰ ਮਿਹਨਤ ਕਾ ਫਲ, ਹਰ ਮੁਸ਼ਕਲ ਕਾ ਹੱਲ, ਔਰ ਹਰ ਆਉਣੇ ਵਾਲਾ ਕੱਲ। ਅੱਜ ਦੇ ਬਾਰੇ ਤਾਂ ਸਾਨੂੰ ਗਿਆਨ ਆ, ਹੁਣ ਮੈਨੂੰ ਪਤਾ ਕਿ ਮੈਂ ਰੇਡੀਓ ਦੇ ਅੱਗੇ ਬੈਠਾ, ਮੈਂ ਬੋਲੀ ਜਾਂਦਾ ਮਾਈਕ ਦੇ ਅੰਦਰ, ਪਰ ਕੱਲ ਨੂੰ ਕੀ ਹੋਊਗਾ, ਮੈਂ ਕੱਲ ਦਾ ਮਤਲਬ ਨੈਕਸਟ ਟਾਈਮ ਕੀ ਹੋਊਗਾ, ਨੈਕਸਟ ਟਾਈਮ ਦੇ ਵਿੱਚ ਕੀ ਹੋਊਗਾ, ਫਿਊਚਰ ਕੀ ਹੈ ਸਾਡਾ ਕਿਸੇ ਨੂੰ ਨਹੀਂ ਪਤਾ। ਘਰ ਦੇ ਡੀਕਦੇ ਨੇ ਵੀ ਬ੍ਰੇਕਫਾਸਟ ਬਣਾਇਆ 11 ਵਜੇ ਪ੍ਰੋਗਰਾਮ ਖਤਮ ਕਰਕੇ ਆਊ, ਆਲੂਆਂ ਦੇ ਪਰੌਂਠੇ ਤੇ ਦਹੀਂ ਨਾ ਖਾਵਾਂਗੇ, ਮੈਂ ਵੀ ਬੜਾ ਇੱਥੇ ਬੈਠਾ ਕੁਛ ਹਾਂ ਵੀ ਦਹੀਂ ਦੇ ਖਾਵਾਂਗੇ ਨਾਲ ਗਰਮ ਗਰਮ ਚਾਹ ਪੀਵਾਂਗੇ, ਇਹ ਮੇਰੀ ਸਕੀਮ ਹੈ। ਪਰ ਹੋ ਸਕਦਾ ਜਦੋਂ ਹੀ ਮੈਂ ਟੋਮਕਨ ਦੇ ਉੱਤੋਂ ਕਾਰ ਪਾਈ ਪਿੱਛੋਂ ਅੱਗੇ ਹਿੱਟ ਕੀਤੀ ਸਿੱਧਾ ਹਸਪਤਾਲ ਚ, ਉਦੋਂ ਬਾਅਦ ਰਾਮ ਨਾਮ ਸੱਤ ਹੈ। ਸੋ ਆਉਣੇ ਵਾਲਾ ਕੱਲ ਵੀ ਪਰਮਾਤਮਾ ਦੇ ਹੱਥ ਚ ਹੈ। ਸੋ ਇਸ ਕਰਕੇ ਸਾਨੂੰ ਇਹ ਗੱਲਾਂ ਦੀ ਫੰਡਾਮੈਂਟਲ ਗੱਲ ਸਮਝ ਲੈਣੀ ਚਾਹੀਦੀ ਹੈ। ਇਸ ਕਰਕੇ ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ, ਹਰ ਵਕਤ ਪਰਮਾਤਮਾ ਦੇ ਬਾਰੇ ਵਰੀ ਕਰਨਾ ਚਾਹੀਦਾ, ਜਿਵੇਂ ਕਿ ਬੁੱਲੇ ਸ਼ਾਹ ਨੂੰ ਸ਼ਾਹ ਇਨਾਇਤ ਨੇ ਸਮਝਾਇਆ ਸੀਗਾ ਕਿ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰੋਂ ਉਧਰ ਲਾਉਣਾ, ਕਿ ਦੁਨੀਆਂ ਦੇ ਮਗਰ ਸਾਰਾ ਦਿਨ ਪੈਸੇ ਦੇ ਮਗਰ ਭੱਜੇ ਫਿਰਦੇ ਹਾਂ, ਸ਼ਰਾਬਾਂ ਦੇ ਮਗਰ ਭੱਜੇ ਫਿਰਦੇ ਹਾਂ, ਸਿਗਰਟਾਂ ਦੇ ਮਗਰ ਭੱਜੇ ਫਿਰਦੇ ਹਾਂ, ਮੂਵੀਆਂ ਦੇ ਮਗਰ ਭੱਜੇ ਫਿਰਦੇ ਹਾਂ, ਕਰੂਜ਼ ਦੇ ਮਗਰ ਭੱਜੇ ਫਿਰਦੇ ਹਾਂ, ਉਹਦੀ ਥਾਂ ਤੇ ਪਰਮਾਤਮਾ ਦੀ ਭਗਤੀ ਵੱਲ ਵੀ ਥੋੜੀ ਜਿਹੀ ਧਿਆਨ ਦਿਓ। ਚਿੰਤਾ ਕਰਨੀ ਹੈ ਤਾਂ ਪਰਮਾਤਮਾ ਦੀ ਭਗਤੀ ਦੀ ਕਰੋ, ਕਿਉਂਕਿ ਬੰਦਿਆ ਰੱਬ ਤੇ ਰੱਖ ਭਰੋਸਾ, ਬੰਦਿਆ ਰੱਬ ਤੇ ਰੱਖ ਭਰੋਸਾ, ਫਿਰ ਦੇਖੀ ਉਸਦੇ ਖੇਲ ਕਿ ਪਰਮਾਤਮਾ ਦੀ ਕਿਸ ਤਰ੍ਹਾਂ ਰਹਿਮਤ ਹੁੰਦੀ ਹੈ। ਬੰਦਿਆ ਰੱਬ ਤੇ ਰੱਖ ਭਰੋਸਾ, ਫਿਰ ਦੇਖੀ ਉਸਦੀ ਖੇਲ, ਚਮਤਕਾਰ ਫਿਰ ਅਜਿਹਾ ਹੁੰਦਾ ਜਿੱਥੇ ਸਾਇੰਸ ਵੀ ਹੁੰਦੀ ਫੇਲ। ਜਿਹੜੀ ਸਾਇੰਸ ਕਹਿੰਦੇ ਬੜੀ ਤਰੱਕੀ ਕੀਤੀ, ਉਹ ਵੀ ਫੇਲ ਹੋ ਜਾਂਦੀ ਜਦੋਂ ਪਰਮਾਤਮਾ ਦੀ ਰਹਿਮਤ ਹੁੰਦੀ ਹੈ। ਅੱਜ ਦੇਖ ਲਓ, ਸਾਇੰਸ ਨੇ ਬੜੀ ਤਰੱਕੀ ਕੀਤੀ ਹੈ, ਭਾਂਤ ਭਾਂਤ ਦੀਆਂ ਮੈਡੀਸਨ ਬਣ ਗਈਆਂ, ਖੁਰਾਕਾਂ ਬਣ ਗਈਆਂ, ਸਪੇਸ ਤੇ ਪਹੁੰਚ ਗਏ, ਪਰ ਇੱਕ ਮਿੰਟ ਲੱਗਦਾ ਐਟਮ ਬੰਬ ਬਣਾਉਣਾ। ਰੂਸ ਯੂਕਰੇਨ ਨੂੰ ਤਬਾਹ ਕਰਨ ਨੂੰ ਫਿਰਦਾ, ਅਮੈਰੀਕਾ ਉਹਦਾ ਪਿਓ ਹੈ, ਚੀਨ ਉਹਦਾ ਪਿਓ ਹੈ, ਇੱਕ ਦੂਜੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਦਿਨ ਰੱਬ ਨੇ ਮਾੜਾ ਜਿਹਾ ਇਸ਼ਾਰਾ ਕੀਤਾ, ਸਾਰੀ ਦੁਨੀਆ ਮਲੀਆਂ ਮੀਟ ਹੋ ਜੂਗੀ, ਅਸੀਂ ਚਲਾਕੀਆਂ ਚੁਲੁਕੀਆਂ ਗਈਆਂ ਇੱਥੇ ਰਹਿ ਜਾਣਗੀਆਂ। ਅਸੀਂ ਹਕੀਕਤ ਇਹ ਹੈ ਕਿ ਅਸੀਂ ਦਿਨ ਰਾਤ ਦੁਨੀਆਂ ਦੇ ਧਨ ਦੌਲਤ ਇਕੱਠੀ ਕਰਨ ਵਿੱਚ ਬਿਜ਼ੀ ਰਹਿੰਦੇ ਹਾਂ, ਪਰ ਥੋੜਾ ਜਿਹਾ ਵਕਤ ਪਰਮਾਤਮਾ ਦੀ ਯਾਦ ਵਿੱਚ ਵੀ ਬੈਠਿਆ ਕਰੋ। ਤੁਹਾਨੂੰ ਨਹੀਂ ਕਹਿਣਾ, ਮੈਂ ਆਪਣੇ ਆਪ ਨੂੰ ਵੀ ਕਹਿਣਾ, ਜਿਹੜੇ ਦੁਨੀਆਂ ਦੇ ਸੋਨੇ ਚਾਂਦੀ ਦੇ ਮਗਰ ਭੱਜੇ ਫਿਰਦੇ ਨੇ, ਤੁਸੀਂ ਹਕੀਕਤ ਦੇਖੋ, ਜਿੰਨੇ ਮਰਜ਼ੀ ਵੱਡੇ ਵੱਡੇ ਬਿਲਡਰ ਨੇ, ਵੱਡਾ ਵੱਡਾ ਬਿਜ਼ਨਸ ਚੱਲਦਾ, ਕੱਲ ਗਰੀਬ ਸੀ, ਅੱਜ ਬਿਲਡਰ ਦਾ ਵੱਡਾ ਮਕਾਨ ਪਾ ਲਿਆ ਤੇ ਬੜੀਆਂ ਜਿਹੜੀਆਂ ਰੋਇਲ ਰੋਸ ਦੀਆਂ ਕਾਰਾਂ ਰੱਖੀਆਂ ਹੋਈਆਂ ਨੇ, ਵੱਡੇ ਵੱਡੇ ਕੜੇ ਪਾਏ ਨੇ ਸੋਨੇ ਦੇ, ਪਰ ਸਾਹ ਤਾਂ ਨਿਕਲਣਾ ਹੀ ਆ ਨਾ, ਰਾਮ ਗਏ ਹੋ ਰਾਵਣ ਗਏ ਹੋ, ਇੱਥੇ ਬਚਦਾ ਕੋਈ? ਜਦੋਂ ਤੁਹਾਡਾ ਸਾਹ ਨਿਕਲ ਗਿਆ, ਘਰਦਿਆਂ ਨੇ ਕੜੇ ਫਟਾਫਟ ਲਾ ਲੈਣੇ ਨੇ, ਕੱਪੜੇ ਦਾ ਕਹਿਣਗੇ ਦਾਨ ਕਰ ਦਿਓ, ਕੜੇ ਲਾ ਲੈਣੇ ਤੁਹਾਡੇ, ਮੂੰਜੀਆਂ ਲਾ ਲੈਣੀਆਂ ਨੇ, ਫਿਰ ਨੰਗਾ ਕਰਕੇ ਨਾ ਸਾਨੂੰ ਚਿੱਟਾ ਜਿਹਾ ਕੱਪੜਾ ਪਾ ਕੇ ਅੱਗ ਦੇ ਹਵਾਲੇ ਕਰ ਦਿੰਦੇ ਨੇ, ਸਵਾਹ ਬਣ ਜਾਂਦੀ। ਜਿਹੜੀ ਉਂਗਲ ਕਿਤੇ ਗਰਮ ਤਵੇ ਤੇ ਲਾ ਕੇ ਨਾ ਚੀਕਸਾਂ ਮਾਰਦੇ ਆ ਵੀ ਆਹ ਹਾ ਬੜੀ ਤਕਲੀਫ ਹੋਈ, ਉਹ ਸਾਰੇ ਸਰੀਰ ਦੀ ਉਂਗਲ ਕਿ ਸਾਰੇ ਸਰੀਰ ਨੂੰ ਅੱਗ ਦੇ ਮੂਹਰੇ ਕਰ ਦਿੰਦੇ ਨੇ, ਕਈਆਂ ਨੂੰ ਜ਼ਮੀਨ ਚ ਪੱਟ ਕੇ ਨਾ ਜ਼ਮੀਨ ਉਹਦੇ ਵਿੱਚ ਦਫਨਾ ਦਿੰਦੇ ਨੇ, ਉਹ ਜਿਹੜੇ ਕੀੜੇ ਮਕੌੜੇ ਤੁਰੇ ਫਿਰਦੇ ਜਿਨ੍ਹਾਂ ਨੂੰ ਅਸੀਂ ਖਾਂਦੇ ਹਾਂ, ਫਿਰ ਉਹ ਵੀ ਬੜੀ ਚਸਕੇ ਲੈ ਕੇ ਖਾਂਦੇ ਨੇ, ਵਧੀਆ ਆਇਆ ਬੰਦੇ ਦਾ ਸਰੀਰ ਇਹਦਾ। ਸੋ ਇਹ ਸਾਡੀ ਹਕੀਕਤ ਹੈ। ਸੋ ਇਸ ਕਰਕੇ ਸਾਨੂੰ ਮੀਰਾਬਾਈ ਤੋਂ ਸਿੱਖਣ ਦੀ ਲੋੜ ਹੈ ਕਿ ਸਾਨੂੰ ਪਰਮਾਤਮਾ ਦਾ ਭਗਤ ਬਣਨਾ ਬਹੁਤ ਜ਼ਰੂਰੀ ਹੈ, ਤੇ ਸੱਚਾ ਭਗਤ, ਸੱਚਾ ਆਸ਼ਕ, ਸੱਚਾ ਸਤਸੰਗੀ ਕੌਣ ਹੈ? ਮੀਰਾਬਾਈ ਸੱਚੇ ਸਤਸੰਗੀ ਦੇ ਬਾਰੇ, ਸੱਚੇ ਆਸ਼ਕ ਦੇ ਬਾਰੇ, ਪਰਮਾਤਮਾ ਨਾਲ ਜਿਹੜਾ ਪਿਆਰ ਕਰਦਾ ਉਹਦੇ ਬਾਰੇ ਲਿਖਦੇ ਨੇ ਕਿ ਸੱਚਾ ਸਤਸੰਗੀ ਜੋ ਵੀ ਹੋਵੇ, ਇਹ ਨਹੀਂ ਚਿੱਟੇ ਕੱਪੜੇ ਪਾਏ ਨੇ, ਸੂਟ ਪਾਇਆ, ਕੋਟਾਈ ਲਾਈ ਹੈ ਤੇ ਪੀਲੇ ਪਾਏ ਨੇ, ਮੱਥੇ ਤੇ ਟਿੱਕੀ ਲਾਈ, ਨਹੀਂ 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 ਨਹੀਂ, ਇਹ ਸਭ ਦਿਖਾਵੇ ਨੇ, ਬਾਹਰਲੇ ਦਿਖਾਵੇ ਨੇ, ਅਸਲੀ ਜਿਹੜਾ ਅੰਦਰੋਂ ਪਰਮਾਤਮਾ ਨਾਲ ਮਿਲਦਾ ਉਹਦੀ ਨਿਸ਼ਾਨੀ ਦੱਸੀ ਹੈ। ਸੱਚਾ ਸਤਸੰਗੀ ਜੋ ਵੀ ਹੋਵੇ, ਸਾਹਿਬ ਕੋ ਪਾਏਗਾ ਸੋਏ, ਉਹੀ ਪਰਮਾਤਮਾ ਨੂੰ ਪਾਊਗਾ ਜਿਹੜਾ ਸੱਚਾ ਹੋਊਗਾ। ਕਿਹੜਾ ਸੱਚਾ ਹੋਊਗਾ? ਪਹਿਲੇ ਸਾਦੇ ਬਚਨ ਕੋ, ਪਹਿਲਾਂ ਤਾਂ ਆਪਣੇ ਬਚਨਾਂ ਨੂੰ ਪਿਓਰ ਕਰਨਾ ਪਊਗਾ। ਪਹਿਲੇ ਸਾਦੇ ਬਚਨ ਕੋ ਦੂਜਾ ਸਾਦੇ ਦੇ, ਫਿਰ ਆਪਣੇ ਸਰੀਰ ਨੂੰ ਵੀ ਇਸ ਪੁਸ਼ਟ ਕਰਨਾ ਹੈ। ਸਰੀਰ ਦੇ ਵਿੱਚ ਵੀ ਗਲਤ ਚੀਜ਼ਾਂ ਨਹੀਂ ਪਾਉਣੀਆਂ, ਨਫ਼ਰਤ ਨਹੀਂ ਪਾਉਣੀ, ਨਿੰਦਿਆ ਚੁਗਲੀ ਨਹੀਂ ਪਾਉਣੀ। ਤੀਜਾ ਮਨ ਕੋ ਸੇਧੀਏ, ਫਿਰ ਮਨ ਨੂੰ ਵੀ ਕੰਟਰੋਲ ਕਰਨਾ, ਜਿਹੜੀਆਂ ਸਾਡੀਆਂ ਇੱਛਾਵਾਂ ਨੇ ਉਹਦੇ ਉੱਤੇ ਵੀ ਕਾਬੂ ਪਾਉਣਾ। ਸਭ ਸੇ ਕਰੇ ਸਨੇਹ, ਸਭ ਨਾਲ ਪਿਆਰ ਕਰੇ, ਸਭ ਸੇ ਕਰੇ ਸਨੇਹ ਮੋਹ ਇਸ ਜਗ ਕਾ ਛੋੜੇ, ਫਿਰ ਉਹਦਾ ਦੁਨੀਆਂ ਦੇ ਵਿੱਚ ਲਗਾਉਣ ਨਹੀਂ ਦਿੰਦਾ, ਦੁਨੀਆਂ ਦੇ ਮਗਰ ਭੱਜਿਆ ਨਹੀਂ, ਫਿਰ ਤਾਂ ਅੱਜ ਅਮਿਤਾਭ ਬੱਚਨ ਦੀ ਫੋਟੋ ਆਉਣੀ ਹੈ, ਅੱਜ ਕੌਣ ਬਣੇਗਾ ਕਰੋੜਪਤੀ ਦਾ ਡਰਾਮਾ ਦੇਖਣਾ, ਫਿਰ ਉਹਦਾ ਇਸ ਨਹੀਂ, ਉਹੀ ਕਹਿੰਦਾ ਅੱਧਾ ਘੰਟਾ ਪਾਠ ਹੀ ਕਰ ਲਈਏ। ਸਭ ਸੇ ਕਰੇ ਸਨੇਹ ਮੋਹ ਇਸ ਜਗ ਕਾ ਛੋੜੇ, ਚਿੰਤਾ ਸੇ ਤੋੜੇ ਤਾਰ, ਪ੍ਰੀਤ ਉਸ ਪ੍ਰਭ ਸੇ ਜੋੜੇ। ਫਿਰ ਚਿੰਤਾ ਕਰਨ ਦੀ ਲੋੜ ਨਹੀਂ। ਜਿਹੜਾ ਬੰਦਾ ਪਰਮਾਤਮਾ ਦੀ ਭਗਤੀ ਕਰਦਾ ਉਹਨੂੰ ਚਿੰਤਾ ਚਿੰਤਾ ਨਹੀਂ ਹੁੰਦੀ ਕਿ ਮੈਂ ਇੱਥੇ ਦਾਨ ਕਰਤਾ ਮੇਰੇ ਇੰਨੇ ਪੈਸੇ ਘੱਟ ਗਏ। ਉਹ ਕਹਿੰਦਾ ਜੋ ਮਰਜ਼ੀ ਹੋਵੇ, ਮੈਂ ਅੱਜ 500 ਦਾਨ ਦਿੱਤਾ, 1000 ਦਿੱਤਾ, ਕੱਲ ਨੂੰ ਮੈਨੂੰ 10,000 ਮਿਲੇ। ਉਹਨੂੰ ਮਿਲਦਾ ਵੀ ਹੈ। ਜਿਹੜਾ ਕੰਜੂਸ ਹੁੰਦਾ, ਕੰਜੂਸ ਨੇ ਕੰਜੂਸ ਹੀ ਮਰ ਜਾਣਾ। ਮੈਂ ਤੁਹਾਨੂੰ ਇੱਕ ਵਾਰੀ ਦੱਸੀ ਹੈ ਵੀ ਇੱਕ ਵਾਰੀ ਕੋਈ ਗੁਰਦੁਆਰੇ 'ਚ ਗਿਆ ਬੰਦਾ, ਜਾਂ ਮੰਦਰ 'ਚ ਕਹਿ ਲਓ, ਚਲੋ ਆਪਾਂ ਧਾਰਮਿਕ ਸਥਾਨ 'ਤੇ ਕਹਿ ਲਓ, ਉਹਦੀ ਕੋਈ ਇੱਛਾ ਸੀ ਵੀ ਜੇ ਘਰੇ ਮੇਰਾ ਮੁੰਡਾ ਵਿਆਹ ਜਾਵੇ, ਜਾਂ ਮੇਰੀ ਕੁੜੀ ਵਿਆਹੀ ਜਾਵੇ, ਜਾਂ ਮੇਰੀ ਬਿਮਾਰੀ ਠੀਕ ਹੋ ਜਾਵੇ, ਮੇਰੀ ਘਰ ਵਾਲੀ ਵਾਪਸ ਮੁੜਿਆ ਡਾਈਵੋਰਸ ਤੋਂ, ਤਾਂ ਹੇ ਸੱਚੇ ਪਾਤਸ਼ਾਹ, ਹੇ ਕ੍ਰਿਸ਼ਨ ਭਗਵਾਨ, ਹੇ ਦੇਵੀ ਮਾਤਾ, ਹੇ ਦੁਰਗਾ ਮਾਤਾ, ਮੈਂ ਮੰਦਰ ਦੇ ਵਿੱਚ ਜਾ ਕੇ ਤੇਰਾ 500 ਰੁਪਏ ਦਾ ਪ੍ਰਸ਼ਾਦ ਚੜਾਊਂਗਾ। 1,000 ਰੁਪਏ ਦਾ, ਚਲੋ 500 ਦਾ ਹੀ ਲਾ ਲਓ। ਤੇ ਉਹ ਪ੍ਰੋਬਲਮ ਸੋਲਵ ਕਰਤੀ ਪਰਮਾਤਮਾ ਨੇ, ਉਹਦੀ ਘਰ ਵਾਲੀ ਨੇ ਕਿਹਾ ਪ੍ਰੋਬਲਮ ਸੋਲਵ ਹੋ ਗਈ, ਹੁਣ ਤੁਸੀਂ ਜਾ ਕੇ ਮੰਦਰ 'ਚ ਪ੍ਰਸ਼ਾਦ ਚੜਾਇਓ। ਮੰਦਰ 'ਚ ਗਿਆ, ਲਾਈਨ ਲੱਗੀ ਵੀ ਸੀ ਮੱਥਾ ਟੇਕਣ ਵਾਲਾਂ ਦੀ। ਉਹਨੇ ਸੋਚਿਆ ਯਾਰ ਲਾਈਨ ਏਡੀ ਵੱਡੀ ਲੰਬੀ ਆ, ਸਾਰੇ ਚੜਾਉਂਦੇ ਨੇ, ਮਾਤਾ ਕੋਲ ਤਾਂ ਪਹਿਲੇ ਹੀ ਪੈਸੇ ਬਥੇਰੇ ਨੇ, 500 ਚੜਾਉਣ ਦੀ ਕੀ ਲੋੜ ਹੈ, 100 ਹੀ ਚੜਾ ਦਿੰਦੇ ਹਾਂ। ਥੋੜ੍ਹਾ ਜਿਹਾ ਅੱਗੇ ਗਿਆ, ਉਹ ਕਹਿੰਦਾ 100 ਦੀ ਵੀ ਕੀ ਲੋੜ ਹੈ, ਮਾਤਾ ਨੂੰ ਕੀ ਲੋੜ ਹੈ, ਮਾਤਾ ਤਾਂ ਲੋਕਾਂ ਨੂੰ ਦਿੰਦੀ ਹੈ, ਸਾਨੂੰ ਕੀ ਲੋੜ ਹੈ ਦੇਣ ਦੀ। ਉਹ ਕਹਿੰਦਾ 10 ਹੀ ਚੜਾ ਦਿਆਂਗੇ। ਇਹ ਸੋਚ ਕੇ ਸੋਚਿਆ 500 ਹੈ, ਹੌਲੀ ਹੌਲੀ ਬਦਲ ਗਿਆ, ਕਿਉਂਕਿ ਦਾਨ ਦੇਣਾ ਹੌਸਲੇ ਦਾ ਕੰਮ ਹੈ। ਉਹ ਜਦੋਂ ਕਿਹਾ ਵੀ 10 ਚੜਾ ਦਿਆਂਗੇ, ਉਹਨੇ ਆਪਣਾ ਪਿੱਛੋਂ ਜੇਬ 'ਚੋਂ ਬਟੂਆ ਕੱਢਿਆ, ਬਟੂਆ ਕੱਢ ਕੇ ਉਹਨੇ 10 ਦਾ ਨੋਟ ਕੱਢ ਲਿਆ। ਜਦੋਂ ਅੱਗੇ ਜਾਣ ਲੱਗਿਆ, ਇੱਕ ਬਜ਼ੁਰਗ ਪਿੱਛੇ ਖੜਾ ਸੀਗਾ, ਉਹਨੇ ਉਹਦੇ ਮੋਢੇ 'ਤੇ ਹੱਥ ਲਾ ਕਹਿੰਦਾ ਬੇਟਾ। ਉਹ ਕਹਿੰਦਾ ਹਾਂਜੀ ਅੰਕਲ ਜੀ। ਉਹਨੇ 500 ਰੁਪਈਆ ਫੜਾਤਾ ਉਹਨੂੰ। ਉਹਨੇ ਸੋਚਿਆ ਵੀ ਜਿਹੜਾ ਬਜ਼ੁਰਗ ਹੈ, ਇਹ ਤੋਂ ਮੱਥਾ ਨਹੀਂ ਟੇਕਿਆ ਜਾਣਾ, ਬਜ਼ੁਰਗ ਖਾਸਾ ਹੋ ਗਿਆ ਵੀ ਇਹਨੇ ਮੈਨੂੰ 500 ਫੜਾਇਆ, ਵੀ ਤੂੰ ਹੀ ਚੜਾ ਦੀ 500। ਉਹਨੇ 10 ਵੀ ਚੜਾ ਦੇ ਤੇ ਬਜ਼ੁਰਗ ਦੇ 500 ਵੀ ਚੜਾ ਤੇ। ਤੇ ਫਿਰ ਜਦੋਂ ਮੁੜਨ ਕੇ ਆਉਣ ਲੱਗਿਆ ਤੇ ਕਹਿੰਦਾ ਬਜ਼ੁਰਗੋ ਤੁਸੀਂ 500 ਕੋਈ ਚੰਗੀ ਚੀਜ਼ ਸੁੱਕੀ ਸੀ? ਕਹਿੰਦੇ ਨਾ ਪੁੱਤ, ਮੈਂ ਕਾਹਦੀ ਸੁੱਕਣੀ ਸੀ। ਜਦੋਂ ਤੂੰ ਬਟੂਏ 'ਚੋਂ ਕੱਢਣ ਲੱਗਿਆ ਨਾ 10 ਰੁਪਈਏ, ਤੇਰੇ ਬਟੂਏ 'ਚੋਂ 500 ਦਾ ਨੋਟ ਡਿੱਗ ਪਿਆ ਸੀ, ਮੈਂ ਤਾਂ ਉਹ ਫੜਾਏ ਨੇ ਤੈਨੂੰ। ਅਸੀਂ ਚਲਾਕੀ ਕਰਦੇ ਹਾਂ, ਦਾਨ ਦੇਣ ਲੱਗੇ ਦਿਲ ਘੱਟਦਾ ਸਾਡਾ, ਚੰਗੇ ਕੰਮ ਕਰਨ ਲਈ ਦਿਲ ਘੱਟਦਾ। ਤੇ ਜਦੋਂ ਫਸੇ ਹੋਈਏ ਫਿਰ ਕਹਿੰਦੇ ਸਾਡਾ ਘਰ ਵੀ ਰੱਖ ਲਓ। ਸੋ ਘਰ ਰੱਖਣ ਦੀ ਨੌਬਤ ਹੀ ਨਾ ਆਵੇ ਜੇ ਤੁਸੀਂ ਸੱਚੇ ਦਿਲੋਂ ਪਰਮਾਤਮਾ ਨੂੰ ਪਿਆਰ ਕਰੋਗੇ। ਫਿਰ ਮੀਰਾ ਬਾਈ ਕਹਿੰਦੀ ਕੀ ਕਹਿੰਦੇ ਨੇ ਵੀ ਖਰਚੇ ਨਹੀਂ ਕੋਈ ਚੋਰ ਨਾ ਲਵੇ, ਦਿਨ ਦਿਨ ਵਰਤ ਸਵਾਇਓ। ਜਿਹੜਾ ਰਾਮ ਜਿਹਨੇ ਰੱਬ ਨੂੰ ਲੱਭ ਲਿਆ, ਮਿਲਾਪ ਕਰ ਲਿਆ, ਉਹਦੀ ਕੋਈ ਚੋਰ ਚੋਰੀ ਨਹੀਂ ਕਰ ਸਕਦਾ। ਕਿਉਂ? ਚੋਰ ਹਮੇਸ਼ਾ ਚੋਰੀ ਬਾਹਰ ਜਾ ਕੇ ਕਰਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਕੋਈ ਇੱਕ ਫਕੀਰ ਸੀਗਾ, ਰੱਬ ਦਾ ਬੰਦਾ ਸੀਗਾ, ਉਹ ਜਾ ਰਿਹਾ ਸੀ ਕਿਸੇ ਰਾਜੇ ਦੇ ਅੱਗੇ ਨਿਕਲਿਆ। ਰਾਜੇ ਨੇ ਦੇਖਿਆ ਵੀ ਫਕੀਰ ਆ, ਬੜੀ ਮਹਿਮਾ ਹੋਈ, ਉਹਨੇ ਫਕੀਰ ਦੇ ਜਾ ਕੇ ਪੈਰੀ ਹੱਥ ਲਾਏ। ਉਹਨੂੰ ਕਹਿੰਦਾ, ਫਕੀਰ ਨੂੰ ਕਹਿੰਦਾ ਵੀ ਆਹ ਲਓ, ਤੁਸੀਂ ਮੇਰੇ ਦਰਬਾਰ 'ਚ ਆਏ ਹੋ, ਰਾਜ ਦੇ ਮੂਹਰੋਂ ਨਹੀਂ ਨਿਕਲਿਓ, ਮੈਂ ਤੁਹਾਨੂੰ ਇੱਕ ਹੀਰੇ ਦੀ ਅੰਗੂਠੀ ਦਿੰਦਾ। ਫਕੀਰ ਨੇ ਫੜ ਲਈ, ਉਹਦੇ ਕਿਤੇ ਸਾਹਮਣੇ ਦਰਖਤ ਦੇ ਦਰਖਤ ਕੋਲੇ ਚੋਰ ਲੁਕਿਆ ਵਾ ਸੀ। ਉਹਨੇ ਦੇਖ ਲਿਆ ਵੀ ਰਾਜੇ ਨੇ ਇਹਨੂੰ ਹੀਰੇ ਦੀ ਗੁੱਠੀ ਦਿੱਤੀ ਹੈ, ਤੇ ਉਹਨੇ ਚੱਕ ਕੇ ਜਿਹੜਾ ਉਹਦੇ ਬੈਗ ਸੀ ਉਹਦੇ 'ਚ ਪਾ ਲਈ। ਚੋਰ ਲਾ ਗਿਆ ਉਹਦੇ ਮਗਰ, ਕਿਉਂਕਿ ਸ਼ੈਤਾਨ ਹੁੰਦਾ ਵੀ ਰਾਤ ਨੂੰ ਹੀਰੇ ਦੀ ਗੁੱਠੀ ਚੋਰੀ ਕਰ ਲਾਂਗੇ। ਉਹ ਗੱਲਾਂ ਕਰਦਾ 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 ਉਹਦੇ ਨਾਲ ਹੀ ਤੁਰ ਪਿਆ, ਤੇ ਫਕੀਰ ਨੂੰ ਕਹਿੰਦਾ ਵੀ ਕਿੱਥੇ ਚੱਲੇ? ਉਹ ਕਹਿੰਦਾ ਫਲਾਣੀ ਥਾਂ 'ਚ ਲੱਗਾ, ਮੈਂ ਵੀ ਉੱਥੇ ਚੱਲਦਾ, ਆਪਾਂ ਇਕੱਠੇ ਹੀ ਚੱਲਦੇ ਹਾਂ। ਉਹ ਜਦੋਂ ਰਾਤ ਪੈ ਗਈ, ਫਕੀਰ ਸੌਂ ਗਿਆ, ਰਾਜੇ ਨੇ ਉਹਨੇ ਚੋਰ ਨੇ ਦੇਖਿਆ ਵੀ ਸੌਂ ਗਿਆ, ਉਹਨੇ ਫਟਾਫਟ ਉਹਦੀ ਜਿਹੜਾ ਝੋਲਾ ਜਿਹਾ ਸੀਗਾ ਉਹਦੇ ਹੱਥ ਪੈਰ ਮਾਰਿਆ, ਅੰਗੂਠੀ ਲੱਭੀ ਨਾ, ਪਰੇਸ਼ਾਨ ਬੜਾ। ਇੰਨੇ ਨੂੰ ਸਵੇਰ ਹੋ ਗਈ ਤੇ ਫਕੀਰ ਉੱਠ ਖੜਿਆ, ਉਹਨੇ ਦੇਖਿਆ ਉਹਦੇ ਮੱਥੇ ਤੇ ਬੜੀਆਂ ਤਰੇਲੀਆਂ ਚੋਰ ਦੇ। ਉਹਨੇ ਪੁੱਛਿਆ, ਕਹਿੰਦਾ ਚੋਰ ਕਹਿੰਦਾ ਸ਼ੈਤਾਨ ਸੀ ਨਾ? ਚੋਰ ਕਹਿੰਦਾ, ਸੰਤ ਜੀ, ਮੈਂ ਕੱਲ ਦੇਖਿਆ ਸੀ ਰਾਜੇ ਨੇ ਤੁਹਾਨੂੰ ਅੰਗੂਠੀ ਦਿੱਤੀ ਆ ਹੀਰਿਆਂ ਦੀ, ਤੇ ਉਹ ਕਿੱਥੇ ਰੱਖੀ ਤੁਸੀਂ? ਚਲਾਕੀ ਨਾ ਪੁੱਛੇ ਨਾ। ਤੇ ਫਕੀਰ ਨੇ ਆਪਣੇ ਝੋਲੇ 'ਚ ਹੱਥ ਮਾਰਿਆ, ਕਹਿੰਦਾ ਆਹ ਲੈ, ਇੱਥੇ ਰੱਖੀ ਸੀ। ਉਹ ਕਹਿੰਦਾ ਅੱਛਾ। ਤੇ ਚੋਰ ਹੈਰਾਨ ਹੋ ਗਿਆ ਵੀ ਮੈਂ ਸਾਰੀ ਆ ਝੋਲਾ ਲੱਭਦਾ ਰਿਹਾ, ਸਾਰੀ ਆ ਅੰਗੂਠੀ ਦਾ ਦੇ ਵਿੱਚ ਹੀ ਪਈ ਆ। ਕਹਿੰਦਾ ਕੋਈ ਨੀ, ਅੱਜ ਸਹੀ। ਦੂਜੀ ਰਾਤ ਫੇਰ ਰਸਤੇ 'ਚ ਸੌਂਗੇ, ਚੋਰ ਨੇ ਕਿਹਾ ਅੱਜ ਬਸ ਫਟਾਫਟ ਕਰਦੇ ਆ, ਉਹ ਮਾਰੀ ਜਾਵੇ ਝੋਲੇ ਦਾ ਸਾਰਾ ਸਮਾਨ ਥੱਲੇ ਸਿੱਟਦਾ, ਅੰਗੂਠੀ ਨਾ ਲੱਭੀ, ਇਹਨਾਂ ਨੂੰ ਸਵੇਰ ਫੇਰ ਹੋ ਗਈ। ਉਹਨੇ ਫਕੀਰ ਨੂੰ ਪੁੱਛਿਆ, ਕਹਿੰਦਾ ਜੀ ਤੁਸੀਂ ਜਿਹੜੀ ਥੈਲੀ ਦੇ ਵਿੱਚ ਆਪਣੀ 'ਚ ਅੰਗੂਠੀ ਰੱਖੀ ਸੀ, ਉਹ ਕਿਹੜੇ ਖੂੰਜੇ 'ਚ ਰੱਖੀ ਹੈ? ਉਹਨੇ ਚੱਕ ਕੇ ਫਕੀਰ ਨੇ ਝੋਲਾ, ਕਹਿੰਦਾ ਇੱਥੇ ਰੱਖੀ ਸੀ। ਤੀਜੇ ਦਿਨ ਫੇਰ ਇਹੀ ਗੱਲ ਹੋਈ, ਉਹਦਾ ਹੈਰਾਨ ਹੋ ਗਿਆ ਮੈਨੂੰ ਕਿਉਂ ਨਹੀਂ ਲੱਭਦੀ। ਉਹ ਫਕੀਰ ਨੂੰ ਕਹਿੰਦਾ ਵੀ ਮੈਨੂੰ ਇਹ ਲੱਭਦੀ ਕਿਉਂ ਨਹੀਂ? ਉਹ ਕਹਿੰਦਾ ਬੇਟਾ ਗੱਲ ਇਹ ਹੈ, ਮੈਂ ਤੇਰੀ ਅੰਦਰ ਦੀ ਗੱਲ ਜਾਣਦਾ, ਤੂੰ ਵੀ ਤੂੰ ਚੋਰ ਹੈ, ਤੈਨੇ ਕਿਸੇ ਪਿੰਡ 'ਚ ਨਹੀਂ ਜਾਣਾ ਸੀ। ਜਦੋਂ ਤੂੰ ਰਾਤ ਨੂੰ ਸੌਣ ਲੱਗਦਾ ਨਾ, ਮੈਂ ਉਸ ਤੋਂ ਪਹਿਲਾਂ ਹੀ ਕੀ ਕਰਦਾ, ਉਹ ਅੰਗੂਠੀ ਆਪਣੇ ਝੋਲੇ 'ਚੋਂ ਕੱਢ ਕੇ ਤੇਰੀ ਜੇਬ 'ਚ ਪਾ ਦਾਂਗਾ। ਤੂੰ ਆਪਣੀ ਜੇਬ ਤਾਂ ਲੱਭਦਾ ਨਹੀਂ, ਮੇਰਾ ਝੋਲਾ ਫਰੋਲੀ ਜਾਂਦਾ, ਤੇ ਜੇ ਤੂੰ ਆਪਣੀ ਜੇਬ ਅੰਗੂਠੀ ਤਾਂ ਤੇਰੀ ਜੇਬ ਦੇ ਵਿੱਚ ਹੀ ਸੀ। ਸੋ ਜਿਵੇਂ ਕਿ ਕਿਹਾ ਜਾਂਦਾ ਨਾ, ਕਸਤੂਰੀ ਕੁੰਡਲੀ ਮੇਂ मिर्ग ढूंढे मन माही, ऐसे घट घट राम है दुनिया देखे नाई। असि दूजिया के पछे फरोलते फिर जंगलों पहाड़ा जाने, जिम्मे कस्तूरी एग्जाम्पल दी है, कस्तूरी हिरण की नाभी के होंगी है, पर वह खुशबू देखने के लिए घा के उत्ते टकरा मारती फिर है। इसे तरह परमात्मा साढ़े अंदर है, पर असि उन्होंने लभन के लिए कदे हरिद्वार जाने, कदे बिंद्रावन जाने, कदे किसी संत के मगर भजने। सो संत तो भेद लैके घरे बैठ के पूजा पाठ करो, चंगे काम करो, परमात्मा तुहानू डेफिनेटली मिलूगा। मीरा बाई अगी कहने सत की नाव खेवड़िया सतगुरु भव सागर तारायो, कि परमात्मा ने जो मेनू भेज दिता, रविदास उन्होंने गुरु सीगे, जो भेज दिता मैं मेहनत की, मैं सच्चा ज्ञान प्राप्त हो गया, हूं मैं परमात्मा दे नाल इकमिक हो गई। परमात्मा नाल इकमिक होने की वड्डी निशानी है कि तुहानू कोई अजिहा भेती चाहिदा, तुहानू कोई एक्सपर्ट चाहिदा जिन्हें खुद उस चीज नू परमात्मा नू पा लिया होवे, ते तुहानू भेज दे के तत्थों मेहनत करा के, जां तुसीं खुद मेहनत करके उस परमात्मा नू पा लो। सो इहदे विच कामल मुरशदी सतगुरु की परफेक्ट मास्टर की इंपोर्टेंस। राबिया बसरी इराक दे विच इक होर पूर्ण संत लेडी होए ने, ओ लिखदे ने सारी उमर आटा गुन्निया, कहिंदे लेडी दा काम कहिंदा आटा ही गुन्नदे ने रोटियां बनाउण दी, सारी उमर आटा गुन्निया लखां किते पेड़े, आपां पेड़े बनाउणे आ रोटी करके, सारी उमर आटा गुन्निया लखां किते पेड़े, राबिया बसरी मुरशद बाजों कोई ना आउंदा नेड़े। जिन्ना चिर सानू कामल मुरशद नहीं मिलता, सतगुरु नहीं मिलता, दुख दे विच उही काम आउंदा, क्योंकि ओदा परमात्मा दे नाल मेल मिलाप हो चुका होंदा। अपन लिए जे मिले बिछड़ क्यों रोवन, इट इज नॉट पॉसिबल टू फाइंड गॉड बाय अवर ओन इंडिपेंडेंट एफर्ट्स। सो इस करके सानू सतगुरु की लोड़ है, सतगुरु जे मिल जे सतगुरु की जात नहीं देखने की लोड़, क्योंकि जात ना पूछो साध की, पूछ लीजिए ज्ञान, मोल करो तलवार का पड़ा रहन दो म्यान। जिहड़ी तलवार म्यान दे विच हुंदी है, म्यान ने काम नहीं आउणी, जदों भी खतरा कोई आ जाए तां तलवार काम आउंदी है। इसे तरह ही जिहड़ा साधु है संत है ਉਹਦਾ ਗਿਆਨ ਕੰਮ ਆਉਂਦਾ। ਇਹ ਨਹੀਂ ਵੀ ਇਹ ਚੂੜਾ, ਇਹ ਹਰੀਜਨ ਹੈ, ਇਹ ਮੁਸਲਮਾਨ ਹੈ, ਹਿੰਦੂ ਹੈ, ਜਾਂ ਚਿੱਟੇ ਤਿਲਕ ਲਾਉਂਦਾ ਫਿਰਨਾ। ਜਿਹਦੇ ਕੋਲੇ ਅਸਲੀ ਗਿਆਨ ਹੈ, ਅਸਲੀ ਕਹਿੰਦਾ ਅਸਲੀ, ਅੱਜ ਕੱਲ੍ਹ ਤਾਂ ਦਿਖਾਵੇ ਦੇ ਹੀ ਨੇ, ਗੱਦੀ ਮਰਦੀ ਪਿੱਛੋਂ ਹੈ, ਜਿਹਾ ਜਿਹਾ ਪਖੰਡੀ ਜਿਹਾ ਹੁੰਦਾ, ਲੱਖਾਂ ਸੰਗਤ ਮਗਰ ਲੱਗੀ, ਆਪਣੇ ਰਿਸ਼ਤੇਦਾਰ ਨੂੰ ਦੇ ਕੇ ਗੱਦੀ ਉਹ ਤੁਰਦਾ, ਆਪਣੇ ਧੀਆਂ ਪੁੱਤਾਂ ਦੇ ਜਿਹਨਾਂ ਨੂੰ ਕੋਈ ਹੋਰ ਲੱਭਦਾ ਹੀ ਨਹੀਂ। ਫਿਰ ਲੌਜਿਕ ਬੜੀ ਵਧੀਆ, ਕਹਿੰਦੇ ਮਾਸਟਰ ਹੁੰਦਾ 100 ਸਟੂਡੈਂਟ ਨੇ, ਉਹ ਜਿਹਨੂੰ ਚਾਹੇ ਮੋਨੀਟਰ ਬਣਾ ਸਕਦਾ, ਕਿਉਂਕਿ ਮਾਸਟਰ ਦੀ ਮਰਜ਼ੀ ਹੈ। ਇਸੇ ਤਰੀਕੇ ਉਹਦੀ ਮਰਜ਼ੀ ਹੈ ਜਿਹਨੂੰ ਮਨਾਓ, ਤਾਂ ਹੀ ਤਾਂ ਭੱਠਾ ਬੈਠਿਆ ਵੇ, ਤਾਂ ਹੀ ਤਾਂ ਕੋਈ ਰੂਹਾਨੀ ਦੁੱਡੀ ਵੀ ਹੈ, ਰੂਹਾਨੀਅਤ ਹੈ ਹੀ ਨਹੀਂ, ਕਿਉਂਕਿ ਅਸਲੀ ਗੁਰੂ ਨਹੀਂ ਹੈ। ਸੋ ਇਸ ਕਰਕੇ ਭਗਵਤ ਗੀਤਾ ਹਿੰਦੂਆਂ ਦੀ ਹੋਲੀ ਬੁੱਕ ਹੈ, ਉਹਦੇ ਚੈਪਟਰ 5 ਨੂੰ ਤੁਸੀਂ ਖੋਲ ਕੇ ਪੜ੍ਹੋ, ਕਿਉਂਕਿ ਮੈਂ ਕੰਪੈਰੇਟਿਵ ਰਿਲੀਜਨ ਦਾ ਸਟੂਡੈਂਟ ਹਾਂ, ਵੱਖ ਵੱਖ ਧਰਮਾਂ ਨੂੰ ਸਟੱਡੀ ਕੀਤਾ। ਉਹਦੇ ਵਿੱਚ ਲਾਰਡ ਕ੍ਰਿਸ਼ਨ ਅਰਜਨ ਨੂੰ ਫਰਮਾਉਂਦੇ ਨੇ, ਬਾਈ ਪ੍ਰੈਕਟਿਸਿੰਗ ਦਾ ਗੁਰੂ ਮੰਤਰ ਆਲ ਓਵਰ ਡਿਫੀਕਲਟੀਜ਼ ਆਫ ਦਾ ਵਰਲਡ ਆਰ ਰਿਮੂਵਡ, ਸੋ ਯੂਅਰ ਡੇਲੀ ਡਿਊਟੀ ਇਜ਼ ਟੂ ਪ੍ਰੇ ਬਿਫੋਰ ਦਾ ਗੋਡ, ਕਿ ਪਰਮਾਤਮਾ ਦੇ ਅੱਗੇ ਭਗਤੀ ਕਰੋ, ਤਾਂ ਕਿ ਤੁਹਾਡੀਆਂ ਜ਼ਿੰਦਗੀ ਦੀਆਂ ਹਰ ਮੁਸ਼ਕਲਾਂ ਨੂੰ ਤੁਸੀਂ ਉਸ ਨੂੰ ਠੀਕ ਕਰ ਸਕੋ। ਦੇਖੋ ਚੌਂਕੜੀ ਮਾਰਨੀ ਬੜੀ ਮੁਸ਼ਕਲ ਹੈ, ਗੋਡੇ ਸਿੱਧੇ ਨਹੀਂ ਹੁੰਦੇ, ਕਦੇ ਇੱਧਰ ਨੂੰ ਸਿੱਧੇ ਕਰਦੇ ਹਾਂ, ਜਦੋਂ ਕਦੇ ਅੱਖ ਮੀਚਦੇ ਹਾਂ ਉਦੋਂ ਖਿਆਲ ਆਉਂਦਾ ਅੱਛਾ ਅੱਛਾ ਬਿਜ਼ਨਸ 'ਤੇ ਆਹ ਗਾਹਕ ਆਉਣਾ, ਮੈਨੇ ਤਾਂ ਉੱਥੇ ਜਾਣਾ, ਮੈਨੇ ਤਾਂ ਆਹ ਕਰਨਾ, ਮੈਨੇ ਤਾਂ ਉਹ ਕਰਨਾ, ਮੇਰੀ ਕੁੜੀ ਨੂੰ ਲੈ ਕੇ ਜਾਣਾ, ਮੈਂ ਡਾਕਟਰ ਜਾਣਾ, ਮੇਰੀ ਅਪੁਆਇੰਟਮੈਂਟ ਹੈ, ਉਹ ਚੌਂਕੜੀ ਮਾਰਨੀ ਬੜੀ ਔਖੀ ਲੱਗਦੀ ਹੈ। ਪਰ ਭਾਈ ਸਾਹਿਬ ਥੋੜੀ ਜਿਹੀ ਮਿਹਨਤ ਤਾਂ ਕਰਨੀ ਪਊਗੀ ਨਾ, ਕਿਉਂਕਿ ਜੋ ਮੁਸ਼ਕਲੋਂ ਕਾ ਸਾਹਮਣਾ ਮੁਸਕਰਾ ਕਰ ਕਰਤੇ ਹੈ ਵਹੀ ਵਿਅਕਤੀ ਮਹਾਨ ਹੋਤਾ ਹੈ, ਜਿਹੜਾ ਮੁਸ਼ਕਲਾਂ ਚ ਕਰਦਾ ਨਾ ਸੰਘਰਸ਼ ਕਰਦਾ ਉਹੀ ਮਹਾਨ ਬੰਦ ਹੈ। ਜੈਸੇ ਮੰਦਰ ਮੇ ਬੈਠਾ ਪੱਥਰ ਚੋਟੇ ਸਹਿ ਕਰ ਆਖਿਰ ਭਗਵਾਨ ਹੋਤਾ ਹੈ, ਜਿਹੜਾ ਮੰਦਰ ਦੇ ਵਿੱਚ ਪੱਥਰ ਪਿਆ ਉਹ ਮੂਰਤੀਕਾਰ ਨੇ ਉਹਨੂੰ ਥੋੜੀ ਮਾਰ 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 ਕੇ ਕ੍ਰਿਸ਼ਨ ਜੀ ਦੀ ਦੁਰਗਾ ਦੀ ਭਗਵਤੀ ਫੁੜਨਾ, ਕਿਉਂਕਿ ਪੱਥਰ ਦੇ ਚੋਟ ਪਈ ਨਹੀਂ, ਵਾਧੂ ਚੀਜ਼ਾਂ ਲੈ ਗਈਆਂ ਤੇ ਵਿੱਚੋਂ ਕੀ ਨਿਕਲਿਆ, ਪਰਮਾਤਮਾ ਨਿਕਲਿਆ। ਇਸੇ ਤਰ੍ਹਾਂ ਹੀ ਸਾਨੂੰ ਆਪਣੀ ਜਿਹੜੀਆਂ ਸਾਡੇ ਹੇਰਾ ਫੇਰੀਆਂ ਨਿੰਦਿਆ ਚੁਗਲੀ ਪੁੱਠੀ ਕੰਪਨੀ ਹੈ ਉਹਨੂੰ ਸੁਧਾਰ ਕਰਕੇ ਉਹਦੇ ਮੁਸ਼ਕਲ ਕਰਕੇ ਤੇ ਤੁਸੀਂ ਇੱਕ ਚੰਗੇ ਇਨਸਾਨ ਬਣ ਸਕਦੇ। ਵੀ ਆਰ ਆਲ ਪੋਟੈਂਸ਼ੀਅਲ ਗੋਡ, ਗੋਡ ਹਾਂ ਅਸੀਂ, ਪਰ ਸਾਡੀ ਜੋਤ ਬੁਝੀ ਪਈ ਹੈ। ਜਿੰਨਾ ਚਿਰ ਸਾਡੀ ਜੋਤ ਨਹੀਂ ਜਗਦੀ ਉਨਾ ਚਿਰ ਅਸੀਂ ਸੁੱਤੇ ਆਏ ਹਾਂ ਤੇ ਸੁੱਤੇ ਚਲੇ ਜਾਵਾਂਗੇ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਮਿਹਨਤ ਕਰੋ। ਮਿਹਨਤ ਕਰਨ ਦੇ ਲਈ ਤੁਸੀਂ ਐਂ ਦੇਖੋ, ਅਸੀਂ 10 ਮਿੰਟ ਬੈਠਦੇ ਹਾਂ ਅਸੀਂ ਤਾਂ ਵੀ ਰੋਜ਼ 10 ਮਿੰਟ ਬੈਠੇ ਹਾਂ, ਰੋਜ਼ ਪਾਠ 'ਚ ਜਾਂਦੇ, ਰੋਜ਼ ਮੰਦਰ 'ਚ ਜਾਂਦੇ, ਰੋਜ਼ ਹਨੂੰਮਾਨ ਚਾਲੀਸਾ ਕਰਦੇ ਹਾਂ, ਰੋਜ਼ ਜੋਤ ਜਗਾਉਂਦੇ ਹਾਂ, ਰੋਜ਼ ਮਥੁਰਾ ਵਿੰਦਰਾਵਨ ਜਾ, ਰੋਜ਼ ਉਸ ਗੁਰੂ ਦੇ ਮੰਗਲ ਜਾਏ ਹਾਂ, ਸਾਡੇ ਤਾਂ ਹਲੇ ਪੜਦਾ ਨਹੀਂ ਹੁੰਦਾ, ਸਾਨੂੰ ਤਾਂ ਪਰਮਾਤਮਾ ਦੇ ਅਸਲੀ ਦਰਸ਼ਨ ਨਹੀਂ ਹੋਏ। ਭਾਈ ਸਾਹਿਬ ਦਰਸ਼ਨ ਦੇਖੋ, ਆਪਾਂ ਘਰਾਂ ਦੇ ਵਿੱਚ ਆਈਸ ਜਮਾਉਂਦੇ ਹਾਂ, ਪਾਣੀ ਦੀ ਟ੍ਰੇ ਭਰ ਕੇ ਫਰੀਜ਼ਰ 'ਚ ਲਾਉਂਦੇ ਹਾਂ, ਉਹ ਵੀ ਘੰਟੇ ਬਾਅਦ ਆਈਸਕ੍ਰੀਮ ਆਈਸ ਜੰਮਦੀ ਹੈ, ਅਤੇ ਅਸੀਂ ਚਾਹੁੰਦੇ 15 ਮਿੰਟ 'ਚ ਹੀ ਰੱਬ ਮਿਲ ਜੇ। ਥੋੜ੍ਹੀ ਮੋਟੀ ਗੋਡਿਆਂ ਨੂੰ ਦਿਓ, ਤਕਲੀਫ਼ ਹੋਊਗੀ, ਜੋ ਤਕਲੀਫ਼ ਹੋਊਗੀ ਤਕਲੀਫ਼ ਦੇ ਵਿੱਚੋਂ ਹੀ ਤੁਹਾਨੂੰ ਆਨੰਦ ਆਊਗਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਹਰ ਟਾਈਮ ਪਰਮਾਤਮਾ ਦੇ ਨਾਲ ਸਵੇਰੇ ਉੱਠ ਕੇ ਪਰਮਾਤਮਾ ਦੀ ਭਗਤੀ ਕਰੋ। ਜੀਸਸ ਕ੍ਰਾਈਸਟ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਹਾਊ ਵੀ ਕੈਨ ਮੀਟ ਗੋਡ, ਜੀਸਸ ਕ੍ਰਾਈਸਟ ਨੇ ਪਾਥ ਥਰੂ ਗੋਡ ਦੇ ਵਿੱਚ ਇੱਕ ਬੜੀਆਂ ਸਿੰਪਲ ਐਗਜ਼ਾਮਪਲਾਂ ਚਾਰ ਉਹਨੇ ਕਿਹਾ ਤਰੀਕੇ ਕਿ ਹਾਊ ਯੂ ਕੈਨ ਮੀਟ ਵਿਦ ਲਾਰਡ। ਜੀਸਸ ਕ੍ਰਾਈਸਟ ਨੇ ਦੱਸਿਆ ਵੀ ਸਾਡੇ ਵਿੱਚ ਜਦੋਂ ਚਾਰ ਕੁਆਲਿਟੀਜ਼ ਪੈਦਾ ਹੋ ਜਾਣਗੀਆਂ ਨਾ, ਤਾਂ ਅਸੀਂ ਰੱਬ ਨੂੰ ਜ਼ਰੂਰ ਪਾ ਲਾਂਗੇ। ਉਹ ਚਾਰ ਕੁਆਲਿਟੀਜ਼ ਕਿਹੜੀਆਂ ਨੇ? ਕੰਪੈਸ਼ਨ, ਸਾਡੇ 'ਚ ਦਇਆ ਭਾਵਨਾ ਹੋਣੀ ਚਾਹੀਦੀ ਹੈ। ਜੇ ਕਿਸੇ ਨੂੰ ਦੁੱਖ ਤਕਲੀਫ ਹੋਵੇ ਨਾ, ਚਾਹੇ ਸਾਡਾ ਦੁਸ਼ਮਣ ਵੀ ਹੋਵੇ, ਸਾਡੀਆਂ ਅੱਖਾਂ ਦੇ ਵਿੱਚ ਹੰਝੂ ਹੋਣੇ ਚਾਹੀਦੇ ਨੇ। ਫਿਰ ਪਿਓਰਿਟੀ ਹੋਣੀ ਚਾਹੀਦੀ ਹੈ, ਦਿਖਾਵਾ ਨਹੀਂ ਹੋਣਾ ਚਾਹੀਦਾ, ਪਿਓਰਿਟੀ ਹੋਣੀ ਚਾਹੀਦੀ ਹੈ। ਫਿਰ ਟਰੱਸਟ ਹੋਣਾ ਚਾਹੀਦਾ, ਸਾਨੂੰ ਪਰਮਾਤਮਾ 'ਚ ਪੱਕਾ 100% ਯਕੀਨ ਹੋਣਾ ਚਾਹੀਦਾ, ਅਤੇ ਫਿਰ ਸਾਨੂੰ ਲਵ ਹੋਣਾ ਚਾਹੀਦਾ। ਜਦੋਂ ਸਾਡਾ ਹਰੇਕ ਦੇ ਨਾਲ ਪਿਆਰ ਹੋਊਗਾ ਨਾ, ਤੇ ਫਿਰ ਅਸੀਂ ਪਰਮਾਤਮਾ ਨੂੰ ਪਾ ਲਾਂਗੇ। ਹਰ ਏਕ ਮੇ ਰਹਿਤਾ ਹੈ ਵੋ, ਇਸ ਲਈ ਸਭ ਕੋ ਪਿਆਰ ਕਰੋ। ਵੋ ਦਿਨ ਵੀ ਆਏਗਾ ਜਿਸ ਕੀ ਚਾਹਤ ਹੈ ਤੁਮੇ, ਬਸ ਆਪਣੇ ਰੱਬ ਪਰ ਭਰੋਸਾ ਔਰ ਖਲਕਤ ਕੋ ਪਿਆਰ ਕਰੋ। ਦੈਟ ਇਜ਼ ਦਾ ਫੰਡਾਮੈਂਟਲ ਥਿੰਗ, ਕਿ ਸਾਰਿਆਂ ਨੂੰ ਪਿਆਰ ਕਰੋ, ਨਫ਼ਰਤ ਛੱਡੋ ਤੇ ਅੱਖਾਂ ਪਰਮਾਤਮਾ ਦੀ ਮੈਡੀਟੇਸ਼ਨ 'ਚ ਬੈਠੋ। ਜਦੋਂ ਤੁਸੀਂ ਪਰਮਾਤਮਾ ਦੀ ਮੈਡੀਟੇਸ਼ਨ 'ਚ ਬੈਠੋਗੇ, ਤੇ ਜਿਵੇਂ ਮੀਰਾ ਕ੍ਰਿਸ਼ਨ ਜੀ ਦੇ ਵਿੱਚ ਸਮਾ ਗਈ ਸੀ, ਅਸੀਂ ਵੀ ਸਮਾ ਜਾਂਗੇ। ਸਾਨੂੰ ਲੱਗਦਾ ਵੀ ਆਹ ਕੋਟ ਪੈਂਟ ਜਿਹੜੀ ਟਾਈ ਜੀ ਲਾਈ ਫਿਰਦਾ, ਇਹ ਨਹੀਂ ਹੋ ਸਕਦਾ। ਭਾਈ ਸਾਹਿਬ ਜਿਹੜਾ ਮਿਹਨਤ ਕਰੂਗਾ, ਰਕਸ਼ਾ ਵਾਲੇ ਦਾ ਮੁੰਡੇ ਨੇ ਮਿਹਨਤ ਕੀਤੀ, ਉਹ IAS ਅਫਸਰ ਬਣ ਗਿਆ, ਸੇਠ ਦਾ ਮੁੰਡਾ ਉੱਥੇ ਕਲਰਕ ਹੀ ਲੱਗਿਆ ਹੋਇਆ। ਗੱਲ ਤਾਂ ਮਿਹਨਤ ਦਾ ਮਾਰਗ ਹੈ, ਬਾਹਰ ਮਿਹਨਤ ਕਰਦੇ ਹਾਂ, ਬਾਹਰਲਾ ਗਿਆਨ ਹੋ ਜਾਂਦਾ, ਅੰਦਰ ਦੀ ਮਿਹਨਤ ਕਰੋਗੇ, ਅੰਦਰ ਦਾ ਸ਼ਕਣਾ ਸ਼ੁਕਤਾਂ ਦਾ ਕੀ ਲਿਖਣੇ, ਉਹ ਆਤਮਾ ਨੇ, ਆਤਮਾ ਦੀ ਮਿਹਨਤ ਕਰਨ ਦੀ, ਆਤਮਾ ਦੀ ਯਾਰ ਨਹੀਂ ਹੈ। ਬਸ ਇੰਨੀ ਕੀ ਗੱਲ ਹੈ, ਇਹੀ ਮੀਰਾ ਬਾਈ ਨੇ ਸਾਨੂੰ ਸਪਿਰਚੁਅਲ ਤਰੀਕੇ ਨਾਲ ਸਮਝਾਇਆ ਸੀ। ਹੁਣ ਸੁਣੋ ਤੁਸੀਂ ਲਾਸਟ ਗਾਣਾ, ਗੁਸਤਾਖੀ ਮਾਪ। ਜਦੋਂ ਲਾਈਵ ਕਰਦੇ ਹਾਂ ਪਤਾ ਨਹੀਂ ਲੱਗਦਾ ਕਿੱਧਰ ਨੂੰ ਗੱਡੀ ਚੱਲੀ ਜਾਂਦੀ, ਕਿਤੇ 2 ਕਦਮ ਅੱਗੇ 2 ਕਦਮ ਪਿੱਛੇ, ਜੋ ਕਹਾਉਂਦਾ ਕਹਿ ਦਾਨਾ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਦੀ ਗੱਲ ਕਰਾਂਗੇ। ਸੁਣੋ ਲਾਸਟ ਗੀਤ।
ਸਾਰੇ ਗਾ ਪਤਾ ਨੀ ਦਾ ਪਗਰੇ ਗਾ ਮਗਰੇ ਗਾ ਸਾਗਾ, ਸਾਰੇ ਗਾ ਪਤਾ ਪਗਰੇ ਸਮਗਰੇ ਗਰੇ ਸਨੀ, ਪਾਣੀ ਰੇ ਮਾ ਪਧਾ ਪਗਰੇ ਮਗਰੇ ਗਰੇ ਸਨੀ ਦਾਰੇ ਹੈ ਆਖ ਕੋ ਹੈ ਆਖ ਵੋ ਜੋ ਸ਼ਾਮ ਕਾ ਦਰਸ਼ਨ ਕੀਆ ਕਰੇ, ਹੈ ਸ਼ੀਸ਼ ਜੋ ਪ੍ਰਭੂ ਚਰਨ ਮੇ ਵੰਦਨ ਕੀਆ ਕਰੇ, ਬੇਕਾਰ ਵੋ ਮੁਖ ਹੈ ਬੇਕਾਰ ਵੋ ਮੁਖ ਹੈ ਜੋ ਰਹੇ ਵਿਅਰਥ ਬਾਤੋ, ਬੇਕਾਰ ਵੋ ਮੁਖ ਹੈ ਜੋ ਰਹੇ ਵਿਅਰਥ ਬਾਤੋ ਮੇ, ਮੁਖ ਵੋ ਹੈ ਜੋ ਹਰੀ ਨਾਮ ਕਾ ਸੁਮਿਰਨ ਕੀਆ ਕਰੇ, ਹੀਰੇ ਮੋਤੀ ਹੈ ਹਾਥ ਜੋ ਭਗਵਾਨ ਕਾ ਪੂਜਨ ਕੀਆ ਕਰੇ, ਮਰ ਕਰ ਭੀ ਅਮਰ ਨਾਮ ਹੈ ਉਸ ਜੀਵ ਕਾ ਜਗ ਮੇ, ਪ੍ਰਭੂ ਪ੍ਰੇਮ ਮੇ ਬਲੀਦਾਨ ਜੋ ਜੀਵਨ ਕੀਆ ਕਰੇ, ਐਸੀ ਲ लागी लगन। ऐसी लागी लगन ऐसी लागी लगन ऐसी लागी लगन ऐसी लागी लगन मीरा हो गई मगन। ऐसी लागी लगन मीरा हो गई मगन। वो तो गली 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 हरी गुन गाने लगी ऐसी लागी लगन।
यू आर लिसनिंग टू WTOR 770 AM यंगस्टाउन टोरंटो।
The views expressed on the preceding program may not necessarily be those of the owner or management of WTOR radio station.
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
साड़ी कोल योजना है जो कि ओंटारियो नु जोड़ रही है। रोजाना आवाजाही नु कटाउन लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। यही सब इस लई तां जो तुसी तेजी नाल सुरक्षित अते आसानी नाल आउण जाण कर सको। ontario.ca/builds ते जाके होर जानो। इस दी अदायगी ओंटारियो सरकार वल्लों कीती गई है।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी। तीजी लोकेशन भी खोलती है एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660 या quicktrucklube.com QTL बिकॉज़ वी केयर।
काश पैसे घर भेजना आसान और सुविधाजनक होता। CIBC